ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜਾਉ ਕਰਹੋ, ਹਾਜ਼ਰ ਹਜ਼ੂਰ ਖੁਦਾਏ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜਾਉ ਕਰਹੋ, ਹਾਜ਼ਰ ਹਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਰਹਾਓ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੇ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਦ। ਕਰ ਫਕਰ ਦਾਇਮ ਲਾਏ ਚਸਮੇ, ਜਹ ਤਹ ਮੌਜੂਦ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰੀ ਅਨਵਰ ਮਿਹਰਬਾਨ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਮੁਬਾਰਕ ਹਾਜ਼ਰ ਹਜ਼ੂਰੀ ਦੇ ਅੰਦਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੱਜ ਮਿਲ ਕਰਕੇ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ, ਗੁਰੂ ਜੀ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਜੋ ਮਿਹਰਬਾਨ ਬਖਸ਼ਿੰਦ ਸਤਿਗੁਰਾਂ ਨੇ ਇਹ ਮੁਬਾਰਕ ਸਮੇਂ ਦੀ ਬਖਸ਼ਿਸ਼ ਸੋਢੀ ਸੁਲਤਾਨ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਜੀ ਦੀ ਕਥਾ ਵਿਚਾਰ ਸਾਂਝ ਪਾਉਣ ਦਾ ਆਪਣੇ ਚਿੱਤ ਹਿਰਦੇ ਦੇ ਅੰਦਰ ਵਸਾਉਣ ਦਾ ਇਹ ਮੁਬਾਰਕ ਦਇਆ ਕਰਕੇ ਸਾਡੀ ਝੋਲੀ ਦੇ ਵਿੱਚ ਸਮਾਂ ਪਾਇਆ ਹੈ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ, ਅੱਜ ਸੰਸਾਰ ਦੇ ਅੰਦਰ ਹਰੇਕ ਹਿਰਦਾ ਜਿਹੜਾ ਹੈ ਉਹ ਫਿਕਰਮੰਦ ਹੋ ਕਰਕੇ ਫਿਰਦਾ। ਕਿਸੇ ਨੂੰ ਕਿਸ ਗੱਲ ਦਾ ਫਿਕਰ ਹੈ, ਕਿਸੇ ਨੂੰ ਕਿਸੇ ਗੱਲ ਦਾ ਫਿਕਰ ਹੈ, ਕਿਸੇ ਨੂੰ ਫਿਕਰ ਹੈ ਕਿ ਮੈਂ ਆਪਣਾ ਪਿਛਲਾ ਸਮਾਂ ਅਜਾਈ ਕੱਢ ਦਿੱਤਾ, ਕਿਸੇ ਨੂੰ ਫਿਕਰ ਹੈ ਕਿ ਜੇਕਰ ਮੇਰੇ ਕੋਲ ਆਹ ਕੁਝ ਹੋਵੇ ਤੇ ਮੇਰਾ ਆਉਣ ਵਾਲਾ ਭਵਿੱਖ ਚੰਗਾ ਹੋ ਸਕਦਾ। ਕਿਸੇ ਦੇ ਘਰ ਨਾ ਪੁੱਤਰ ਨਾ ਧੀ, ਉਸ ਨੂੰ ਇਸ ਗੱਲ ਦਾ ਫਿਕਰ ਹੈ। ਕਿਸੇ ਗੱਲ ਚਾਰ ਧੀਆਂ ਤੇ ਉਸ ਨੂੰ ਇਸ ਗੱਲ ਦਾ ਫਿਕਰ ਕਿ ਮੇਰੇ ਘਰ ਪੁੱਤਰ ਕਿਉਂ ਨਹੀਂ। ਪਰ ਸਤਿਗੁਰੂ ਜੀ ਕਹਿਣ ਲੱਗੇ, ਆਹ ਜਿਹੜੀਆਂ ਤੇਰੀਆਂ ਫਿਕਰਾਂ ਇਹ ਸੰਸਾਰੀ ਹੈ, ਇਹ ਸਭ ਕੁਝ ਇੱਥੇ ਰਹਿ ਜਾਣਾ। ਫਿਕਰ ਕਰਨੀ ਤੇ ਉਸ ਸੱਚੇ ਦੇ ਘਰ ਦੀ ਕਰ ਕਿ ਮੈਂ ਨਾਮ ਕਿਉਂ ਨਹੀਂ ਜਪਿਆ, ਮੈਂ ਅਜੇ ਤੱਕ ਉਸ ਦੇ ਵਿੱਚ ਭੇਦ ਕਿਉਂ ਨਹੀਂ ਹੋਇਆ। ਮਹਾਰਾਜ ਜੀ ਕੈਸੀ ਕਿਰਪਾ ਕਰ ਰਹੇ ਹੈ, ਕੈਸੀ ਬਖਸ਼ਿਸ਼ ਕਰ ਰਹੇ ਹੈ। ਆਓ ਪਿਆਰ ਭਾਵਨਾ ਭਰੋਸੇ ਨਾਲ ਪੜ੍ਹਨ ਸੁਣਨ ਵਿਚਾਰਨ ਦੇ ਵੱਲ ਤੁਰੀਏ। ਗੁਰੂ ਨਿਰੰਕਾਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਮਿਹਰ ਕਰਿਓ, ਕਿਰਪਾ ਕਰਿਓ, ਵਿੱਚ ਆਪ ਵਰਤ ਕਰਕੇ ਆਪ ਹੀ ਕਥਾ ਵਿਚਾਰ ਕਰਵਾ ਲਿਓ। ਆਪ ਸਮੂਹ ਸਾਧ ਸੰਗਤ ਜਿੱਥੇ ਕਿੱਥੇ ਜੁੜ ਮਿਲ ਕਰਕੇ ਆਪ ਜੀ ਸਰਵਣ ਕਰ ਰਹੇ ਹੋ, ਭਾਓ ਭਾਵਨਾ ਸਹਿਤ ਹੋ ਕਰਕੇ ਆਪਣੇ ਚਿੱਤ ਹਿਰਦੇ ਦੀ ਹਾਜ਼ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਤੇ ਲਵਾਉਂਦਿਆਂ, ਇਸ ਮੰਜੀ ਸਾਹਿਬ ਦੇ ਅਸਥਾਨਾਂ ਤੇ ਲਵਾਉਂਦਿਆਂ, ਦੋਏ ਕਰ ਜੋੜ ਬੜੇ ਅਦਬ ਔਰ ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਰਾਗ ਤਲੰਗ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੀ ਬਹੁਤ ਮਹਾਨ ਤਰਤੀਬ ਦਿੱਤੀ ਹੋਈ ਹੈ। ਜਦੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਸਾਨੂੰ ਸਭ ਕੁਝ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁੱਖ ਰੂਪ ਦੇ ਵਿੱਚ ਸਮਝਾਇਆ। ਤਲੰਗ ਬਾਣੀ ਭਗਤਾਂ ਕੀ, ਮਹਾਰਾਜ ਸੱਚੇ ਪਾਤਸ਼ਾਹ ਸੰਕੇਤ ਦਿੰਦੇ ਹੋਏ ਕਹਿ ਰਹੇ ਨੇ, ਰਾਗ ਤਲੰਗ ਹੈ, ਬਾਣੀ ਭਗਤਾਂ ਦੀ ਹੈ, ਤੇ ਭਗਤਾਂ ਦੇ ਵਿੱਚੋਂ ਵੀ ਜਿਹੜੇ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਇਹ ਮੁਬਾਰਕ ਜੋ ਗੁਰਬਾਣੀ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਗੁਰਬਾਣੀ ਦਾ ਸਭ ਤੋਂ ਛੋਟਾ ਮੰਗਲ ਸਤਿਗੁਰਾਂ ਨੇ ਆਇਦ ਕੀਤਾ ਹੈ। ਇਸ ਦੇ ਅਰਥ ਜਿਹੜੇ ਨਿਤਾ ਪ੍ਰਤੀ ਕਥਾ ਵਿਚਾਰ ਸੁਣਦੇ ਹੈ, ਹਾਜ਼ਰੀਆਂ ਲਵਾਉਂਦੇ ਹੈ, ਉਹਨਾਂ ਨੂੰ ਪਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋ ਅੱਖਰਾਂ ਦੇ ਵਿੱਚ ਕੁੱਲ ਕਾਇਨਾਤ ਦਾ ਗਿਆਨ ਹੀ ਬੰਨ ਕੇ ਰੱਖ ਦਿੱਤਾ। ਹੁਣ ਭਾਵਾਂ ਇਹਨਾਂ ਨੂੰ ਵਿਚਾਰਨ ਵਾਸਤੇ ਪੂਰੀ ਉਮਰ ਭਰ ਬੋਲਿਆ ਜਾਏ, ਪੂਰੀ ਉਮਰ ਭਰ ਇੱਧਰ ਦੀਆਂ ਉਦਾਹਰਨਾਂ ਗੁਰਬਾਣੀ ਦੇ ਵਿੱਚੋਂ ਸ਼ਬਦ ਲੈ ਕਰਕੇ ਵਿਚਾਰਨ ਦਾ ਯਤਨ ਕੀਤਾ ਜਾਏ, ਸੱਚ ਕਰਕੇ ਜਾਣਿਓ ਮਨੁੱਖ ਦੀ ਉਮਰ ਸੀਮਾ ਖਤਮ ਹੋ ਸਕਦੀ ਹੈ, ਪਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੂੰ ਨਹੀਂ ਵਿਚਾਰਿਆ ਜਾ ਸਕਦਾ। ਆਪਾਂ ਅਖਰੀ ਅਰਥ ਜ਼ਰੂਰ ਕਰਕੇ ਹਾਜ਼ਰੀ ਲਵਾਵਾਂਗੇ। ਮਹਾਰਾਜ ਜੀ ਕਹਿੰਦੇ ਇੱਕ ਓਅੰਕਾਰ, ਸੱਚ ਕਰਕੇ ਜਾਣੀ ਪਰਮੇਸ਼ਰ ਪਹਿਲੀ ਗੱਲ ਤਾਂ ਆਪਣੇ ਚਿੱਤ ਦੇ ਵਿੱਚ ਵਸਾ ਲਾ, ਉਹ ਦੋ ਚਾਰ ਪੰਜ ਨਹੀਂ, ਪਰਮੇਸ਼ਰ ਤੇ ਇੱਕੋ ਹੈ ਜੀ। ਮਹਾਰਾਜ ਜੀ ਕਹਿੰਦੇ ਨੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਉਹ ਨਿਰੰਕਾਰ ਨੂੰ ਭਾਵੇਂ ਰੱਬ ਆਖੀ, ਭਗਵਾਨ ਕਹੀ, ਖੁਦਾ ਆਖੀ, ਉਹਨੂੰ ਭਾਵੇਂ ਵਾਹਿਗੁਰੂ ਆਖੀ, ਯਾਦ ਰੱਖੀ ਤੇਰੀ ਆਵਾਜ਼ ਸਿਰਫ ਉਸ ਸੱਚੇ ਇੱਕ ਦੇ ਹੀ ਕੰਨਾਂ ਦੇ ਵਿੱਚ ਪਹੁੰਚਣੀ ਹੈ, ਤੇਰੀ ਪੁਕਾਰ ਉੱਥੇ ਤੱਕ ਪਹੁੰਚਣੀ ਹੈ, ਉਹ ਪਰਮੇਸ਼ਰ ਸੱਚਾ ਹੈ। ਮਹਾਰਾਜ ਜੀ ਕਹਿਣ ਲੱਗੇ, ਔਰ ਸਭ ਤੋਂ ਵੱਡੀ ਖੇਡ, ਉਹ ਨਿਰੰਕਾਰ ਇੱਕ ਵੀ ਹੈ ਔਰ ਤੇਰੇ ਮੇਰੇ ਸਾਰਿਆਂ ਦੇ ਵਿੱਚ ਉਸ ਨੇ ਆਪਣੀ ਸਮੋਈ ਕੀਤੀ ਹੋਈ ਹੈ, ਉਹਦੀ ਨਜ਼ਰ ਤੋਂ ਕੋਈ ਬਾਹਰ ਨਹੀਂ। ਭਾਵੇਂ ਕੋਈ ਆਖੇ ਜੀ ਮੈਂ ਤੇ ਰੱਬ ਨੂੰ ਮੰਨਦਾ ਕੋਈ ਨਹੀਂ, ਮੈਂ ਤੇ ਰੱਬ ਦਾ ਨਾਮ ਹੀ ਕਦੇ ਨਹੀਂ ਸੁਣਿਆ, ਜਿਹੜਾ ਇਹ ਵੀ ਕਹੇਗਾ ਸੱਚ ਜਾਣਿਓ ਭਾਈ ਸਿੱਖੋ, ਉਹਦੀ ਰਚਨਾ ਦੇ ਉੱਪਰ ਵੀ ਨਿਰੰਕਾਰ ਆਪ ਬੈਠ ਕੇ ਬੋਲਦਾ ਪਿਆ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਨਿਰੰਕਾਰ ਲੋਕਾਂ ਦੇ ਭਾਣੇ ਮੰਗਤੇ ਮੰਗਤੇ ਹੁੰਦੇ ਆ, ਦਾਨੀ ਦਾਨੀ ਹੁੰਦੇ ਆ, ਪਰ ਮੈਂ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਵੇਖਿਆ ਮੈਨੂੰ ਪਤਾ ਲੱਗਾ ਕਤਹੂ ਭਿਖਾਰੀ ਹੋਏ ਕਾ ਮੰਗਤ ਫਿਰਤ ਭੀਖ। ਰੱਬ ਜੀ ਤੁਸੀਂ ਸੀ ਜਿਹਦੇ ਹੱਥ ਚ ਕਟੋਰਾ ਫੜਿਆ ਹੋਇਆ, ਚਿਹਰੇ ਤੇ ਨਮੋਸ਼ੀ ਛਾਈ ਹੈ, ਗਲ ਵਿੱਚ ਉਹਦੇ ਪੱਲਾ ਪਾਇਆ, ਤੇ ਇੱਕ ਆਸ ਨਾਲ ਉਹਨੇ ਆਪਣਾ ਕਟੋਰਾ ਕਿਸੇ ਦੇ ਅੱਗੇ ਕੀਤਾ ਹੋਇਆ ਕਿ ਭਾਈ ਮੇਰੇ ਕਟੋਰੇ ਵਿੱਚ ਕੁਝ ਪਾ ਦਿਓ। ਲੋਕਾਂ ਦੇ ਭਾਣੇ ਉਹ ਭਿਖਾਰੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਜਦੋਂ ਮੈਂ ਨੀਂਹ ਲਾ ਕੇ ਤੱਕਿਆ ਨਿਰੰਕਾਰ ਉਹ ਤੇ ਤੂੰ ਹੀ ਸੀ, ਭਿਖਾਰੀ ਵਿੱਚ ਵੀ ਤੂੰ ਵੱਸਦਾ। ਕਤਹੂ ਭਿਖਾਰੀ ਹੋਏ ਕਾ ਮੰਗਤ ਫਿਰਤ ਭੀਖ, ਕਹੂੰ ਮਹਾਦਾਨੀ ਹੋਏ ਕਾ ਮੰਗਿਓ ਧਨ ਦੇਤ ਹੋ। ਕਹਿੰਦੇ ਜਿਹੜਾ ਉਸ ਦੇ ਕਟੋਰੇ ਵਿੱਚ ਕੁਝ ਪਾ ਰਿਹਾ ਸੀ ਨਿਰੰਕਾਰ ਜੀ, ਜਦੋਂ ਮੈਂ ਭਾਵਨਾ ਦੇ ਨੇਤਰਾਂ ਨਾਲ ਵੇਖਿਆ ਉਹ ਵੀ ਕੋਈ ਹੋਰ ਨਹੀਂ, ਉਹ ਵੀ ਤੂੰ ਆਪ ਹੀ ਸੀ। ਮੰਗਣ ਵਾਲਾ ਵੀ ਤੂੰ ਆਪ, ਦੇਣ ਵਾਲਾ ਵੀ ਤੂੰ ਆਪ, ਭਾਵੇਂ ਕੋਈ ਮੰਨੇ ਤੇ ਨਾ ਮੰਨੇ, ਚੇਤੇ ਰੱਖਿਓ ਨਿਰੰਕਾਰ ਹਰੇਕ ਦੇ ਵਿੱਚ ਆਪਣੀ ਸਮੋਈ ਕਰਕੇ ਬੈਠਾ, ਇੱਕ ਹੈ ਉਹ। ਇਸ ਕਰਕੇ ਉਹਦੇ ਲਈ ਕੰਮ ਬੜਾ ਆਸਾਨ ਹੈ, ਇੱਕ ਓਅੰਕਾਰ ਤੇ ਰੱਬ ਦੀ ਇੰਨੀ ਮਹਿਮਾ, ਰੱਬ ਦੀ ਇੰਨੀ ਕਿਰਪਾ, ਰੱਬ ਇੰਨਾ ਕਿਰਪਾਵਾਨ ਮਿਹਰਵਾਨ, ਮਿਲੇਗਾ ਕਿਵੇਂ? ਮਹਾਰਾਜ ਜੀ ਕਹਿੰਦੇ ਬੜਾ ਸੌਖਾ ਹੈ, ਸੱਚੇ ਗੁਰੂ ਦੇ ਲੜ ਲੱਗ ਜਾ, ਸੱਚੇ ਗੁਰੂ ਦੇ ਲੜ ਜੁੜ, ਜੋ ਅੱਗੇ ਮਹਾਰਾਜ ਅੱਜ ਦੇ ਸ਼ਬਦਾਂ ਦੇ ਵਿੱਚ ਬਚਨ ਕਰ ਰਹੇ ਹੈ। ਇਉਂ ਕਹੋ ਵੀ ਇੱਕੋ ਓਅੰਕਾਰ ਦੀ ਵਿਆਖਿਆ। ਮਹਾਰਾਜ ਜੀ ਕਹਿਣ ਲੱਗੇ ਸੱਚੇ ਗੁਰੂ ਦੀ ਪ੍ਰਸਾਦ ਮਾਨੇ ਕਿਰਪਾ ਦੇ ਨਾਲ ਉਹ ਨਿਰੰਕਾਰ ਅਕਾਲ ਪੁਰਖ ਪ੍ਰਾਪਤ ਹੋ ਸਕਦਾ ਹੈ।
ਬੇਦ ਕਤੇਬ ਇਫ ਦਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦੁਨੀਆਂ ਦੇ ਵਿੱਚ ਬੇਦ ਤੇ ਕਤੇਬ ਬਹੁਤ ਜ਼ਿਆਦਾ ਨੇ, ਇਉਂ ਕਹਿ ਲਈਏ ਖੈਰ ਇੱਕ ਗਿਣਤੀ ਦੇ ਵਿੱਚ ਵੀ ਹੈ, ਪਰ ਇਹਨਾਂ ਦੇ ਬਹਤਾਂਤ, ਇਹਨਾਂ ਦੇ ਵਿੱਚ ਜਿਹੜੇ ਸ਼ਬਦ ਸਲੋਕ ਹੈ, ਮਹਾਰਾਜ ਕਹਿਣ ਲੱਗੇ ਬੇਦ ਕਤੇਬ ਇਫਤਰਾ ਭਾਈ। ਇਫਤਰਾ ਦਾ ਭਾਵ ਹੈ ਜਦੋਂ ਸੱਚ ਤੇ ਇੱਕ ਪੈਸੇ ਦਾ ਹੋਵੇ ਪਰ ਉਹਨੂੰ ਵੜਿਆਉਣ ਲੱਗਿਆਂ 100 ਪੈਸਿਆਂ ਦਾ ਜ਼ੋਰ ਲਾ ਦਿੱਤਾ ਜਾਵੇ। ਗੱਲ ਨਿੱਕੀ ਹੋਵੇ ਪਰ ਉਸ ਨੂੰ ਵੜਾਉਣ ਲੱਗਿਆਂ ਆਪਣੀ ਸਾਰੀ ਵਿਦਵਤਾਈ ਪੇਸ਼ ਕਰ ਦਿੱਤੀ ਜਾਏ, ਉਹਨੂੰ ਕਹਿੰਦੇ ਆ ਇਫਤਰਫਾ। ਮਹਾਰਾਜ ਜੀ ਕਹਿਣ ਲੱਗੇ ਇਫਤਰਫਾ ਦਾ ਭਾਵ ਹੈ ਵੀ ਗੱਲ ਛੋਟੀ ਹੈ, ਸੱਚ ਘੱਟ ਹੈ, ਪਰ ਉਸ ਨੂੰ ਵੜਿਆਉਣ ਲੱਗਿਆਂ ਜ਼ੋਰ ਬਹੁਤ ਜ਼ਿਆਦਾ ਲੱਗਿਆ ਹੋਇਆ। ਅੰਦਰ ਕੁਝ ਨਹੀਂ ਹੈ, ਸੰਸਾਰ ਵਿੱਚ ਵੀ ਇੱਦਾਂ ਹੀ ਚੱਲਦਾ, ਉਹ ਭਾਵੇਂ ਅੰਦਰ ਵਿੱਚ ਕੁਝ ਨਾ ਹੋਵੇ ਪਰ ਉਹ ਵੜਿਆਉਣ ਲੱਗਿਆਂ ਆਪਣੀ ਚੀਜ਼ ਨੂੰ, ਆਪਣੀ ਗੱਲ ਨੂੰ, ਇੱਥੋਂ ਤੱਕ ਕਿ ਬੰਦਿਆਂ ਦੇ ਅੰਦਰ ਵੀ ਕੁਝ ਨਹੀਂ ਹੁੰਦਾ ਪਰ ਉਹ ਆਪਣੇ ਆਪ ਨੂੰ ਵੜਾਉਣ ਲੱਗਿਆਂ ਸਾਰਾ ਹੀ ਜ਼ੋਰ ਲਾ ਦਿੰਦੇ ਵੀ ਮੇਰੇ ਤੋਂ ਵੱਡਾ ਤੇ ਭਗਤੀ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਤੂੰ ਆਪਣੇ ਦਿਲ ਨੂੰ, ਫਿਕਰ ਨੂੰ ਲਾਉਣ ਵਾਸਤੇ ਕੁਝ ਪੜ੍ਹਨ ਸੁਣਨ ਵੱਲ ਤੁਰਿਆ, ਪਰ ਤੈਨੂੰ ਦੱਸ ਦਈਏ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਇਹ ਐਵੇਂ ਵਾਧੂ ਦੀਆਂ ਗੱਲਾਂ ਨੇ, ਇਹਨਾਂ ਨੂੰ ਪੜ੍ਹਤੇ ਭਾਵੇਂ ਨਾ, ਪਰ ਚੇਤੇ ਰੱਖੀ ਤੇਰੇ ਦਿਲ ਦਾ ਫਿਕਰ ਕੋਈ ਨਹੀਂ ਜੇ ਲੈਣ ਲੱਗਾ।
ਟੁਕ ਦਮ ਕਰਾਰੀ ਜਾਉ ਕਰ ਹੋ ਹਾਜ਼ਰ ਹਜ਼ੂਰ ਖੁਦਾਏ।
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਟੁਕ ਦਮ ਕਰਾਰੀ ਜੋ ਕਰੋ। ਕਹਿੰਦੇ ਜਿਹੜਾ ਸੱਚਾ ਹੈ ਨਾ ਜੀ, ਜਿਹੜਾ ਨਿਰੰਕਾਰ ਅਕਾਲ ਪੁਰਖ ਇੱਕ ਹੈ, ਇੱਕ ਰਸ ਵਿਆਪਕ ਰਿਹਾ। ਔਰ ਇਹ ਵੀ ਯਾਦ ਰੱਖਿਓ, ਮਹਾਰਾਜ ਬਾਣੀ ਚ ਬਚਨ ਕਰਦੇ ਆ, ਕਹਿੰਦੇ ਜਿਹੜਾ ਰੱਬ ਸੱਚਾ ਹੈ ਨਾ, ਉਹਨੂੰ ਤੇ ਵਡਿਆਉਣ ਦੀ ਵੀ ਲੋੜ ਨਹੀਂ, ਉਹਨੂੰ ਤੇ ਵਾਹ ਵਾਹ ਕਹਿਣ ਦੀ ਵੀ ਲੋੜ ਨਹੀਂ, ਇਹ ਤੇ ਅਸੀਂ ਆਪਣੇ ਮਨ ਦੀ ਸ਼ੁੱਧਤਾ ਲਈ ਕਹਿਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸਭ ਮਿਲਕੇ ਆਖਣ ਪਾਹੇ, ਜੇ ਸਾਰਾ ਸੰਸਾਰ ਮਿਲ ਕੇ ਆਖੇ ਰੱਬ ਬਹੁਤ ਪਿਆਰਾ, ਰੱਬ ਬਹੁਤ ਵੱਡਾ, ਰੱਬ ਬਹੁਤ ਦਇਆਵਾਨ, ਰੱਬ ਬਹੁਤ ਕਿਰਪਾਵਾਨ, ਉਹ ਦੁਨੀਆਂ ਦੇ ਲੋਕਾਂ ਵਾਂਗੂ ਆਪਣੀ ਉਸਤਤ ਸੁਣ ਕੇ ਖੁਸ਼ ਨਹੀਂ ਹੋ ਜਾਂਦਾ, ਤੇ ਜਦੋਂ ਕਿਸੇ ਦੇ ਘਰ ਦੁੱਖ ਆਉਂਦਾ ਹੈ ਉਹ ਉਲਾਮੇ ਵੀ ਪਰਮੇਸ਼ੁਰ ਨੂੰ ਦਿੰਦਾ, ਰੱਬ ਇੱਦਾਂ ਪਰਮੇਸ਼ੁਰ ਉਦਾਂ। ਤੇ ਮਹਾਰਾਜ ਜੀ ਕਹਿਣ ਲੱਗੇ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ, ਘਾਟ ਨਾ ਜਾਏ, ਉਹਦੀ ਜਿਹੜੀ ਹਸਤੀ ਹੈ ਨਾ ਤੇ ਉਹ ਵਧਣ ਲੱਗੀ ਤੇਰੇ ਕਹਿਣ ਨਾਲ, ਨਾ ਉਹ ਘਟਣ ਲੱਗੀ, ਪਰ ਹਾਂ ਜਿਹੜਾ ਪਰਮੇਸ਼ਰ ਸੱਚਾ ਹੈ। ਮਹਾਰਾਜ ਜੀ ਕਹਿਣ ਲੱਗੇ ਇੱਕ ਵਾਰ ਨੇਤਰਾਂ ਨੂੰ ਮੂੰਦ, ਆਪਣੇ ਅੰਦਰੋਂ ਉਸ ਨਿਰੰਕਾਰ ਦੇ ਚਰਨਾਂ 'ਚ ਧਿਆਨ ਲਾ ਤੇ ਜਵਾਨੋ ਆਖ ਸਤਨਾਮ ਸ਼੍ਰੀ ਵਾਹਿਗੁਰੂ। ਕਹਿਣ ਲੱਗੇ ਜੇ ਤੇਰੀ ਭਾਵਨਾ ਸੱਚੀ ਹੈ ਨਾ, ਜੇ ਤੇਰੇ ਮਨ ਦਾ ਪਿਆਰ ਸੱਚਾ, ਜੇ ਤੇਰੇ ਅੰਦਰ ਦਾ ਭਰੋਸਾ ਸੱਚਾ, ਤੇ ਯਾਦ ਰੱਖੀ ਸੱਜਣਾ ਤੈਨੂੰ ਬਹੁਤੇ ਵਾਰੀ ਰੱਬ ਨੂੰ ਬੁਲਾਉਣ ਦੀ ਲੋੜ ਨਹੀਂ ਪੈਣੀ। ਉਹ ਕਹਿੰਦਾ ਜੀ ਮੈਂ ਤੇ ਰੋਜ਼ ਬੁਲਾਉਂਦਾ, ਮੈਂ ਤੇ ਰੋਜ਼ ਕਹਿੰਦਾ, ਰੋਜ਼ ਪੁਕਾਰਾਂ ਕਰਦਾ, ਪਰਮੇਸ਼ਰ ਸੁਣਦਾ ਨਹੀਂ? ਉਹ ਕਹਿਣ ਲੱਗੇ ਸੁਣਦਾ ਤੇ ਹੈ, ਪਰ ਅਜੇ ਤੇਰੀ ਉਦਾਂ ਦੀ ਜ਼ੁਬਾਨ ਅਜੇ ਰਸਨਾ ਹੀ ਨਹੀਂ ਬਣੀ ਕਿ ਨਿਰੰਕਾਰ ਦੇ ਚਰਨਾਂ ਤੱਕ ਪਹੁੰਚ ਸਕੇ। ਭਗਤ ਕਬੀਰ ਸਾਹਿਬ ਕਹਿੰਦੇ ਐਸੇ ਕਰਕੇ ਕਹਿੰਦੇ ਆ, ਕਹਿਣ ਲੱਗੇ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ। ਕਹਿਣ ਲੱਗੇ ਤੂੰ ਰੱਬ ਨੂੰ ਪੁਕਾਰੀ ਜਾਈ ਓ ਭਲਿਆ, ਕੀ ਪਤਾ ਮਨ ਤੇਰਾ ਕਦੋਂ ਸੱਚਾ ਹੋਵੇ ਤੇ ਅੰਦਰ ਦੇ ਵਿੱਚੋਂ ਤੇਰੇ ਉਹ ਪੁਕਾਰ ਨਿਕਲੇ ਜਿਹੜੀ ਪਰਮੇਸ਼ਰ ਦੇ ਘਰ ਵਿੱਚ ਪ੍ਰਵਾਨ ਹੁੰਦੀ ਹੈ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣਿਆ ਪੁਕਾਰ। ਆ ਦੁਨੀਆਂ ਦੀਆਂ ਵਾਧੂ ਗੱਲਾਂ ਨੂੰ ਛੱਡ, ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਇਹਨਾਂ ਨਾਲ ਤੇ ਤੇਰਾ ਫਿਕਰ ਕੋਈ ਨਹੀਂ ਜਾਣ ਲੱਗਿਆ। ਸੱਚ ਦੀ ਗਾਥਾ ਨੂੰ ਪੜ੍ਹਤੇ ਸੁਣ, ਯਾਦ ਰੱਖੀ ਸੱਚ ਦੀ ਗਾਥਾ ਨੂੰ ਪੜ੍ਹ ਕੇ ਸੁਣ ਕੇ ਤੇਰਾ ਜੇਰਾ ਹੀ ਬਹੁਤ ਬਲਵਾਨ ਹੋ ਜਾਣਾ। ਬਤ ਬਾਕੀ ਇੱਧਰ ਦੀ ਆਪਾਂ ਗੱਲ ਹੋਰ ਨਾ ਕਰਕੇ, ਜੋ ਐਟ ਪ੍ਰੈਜੈਂਟ ਸਮੇਂ ਦਾ ਇਤਿਹਾਸ ਚੱਲਦਾ ਪਿਆ ਨਾ, ਮੈਂ ਕਹਿੰਦਾ ਦੁਨੀਆਂ ਕਿੱਥੇ ਕਹਿੰਦੀ ਹੋਏਗੀ, ਦੁਨੀਆਂ ਮਾਨੇ ਇਹ ਕਹਾਣੀ ਹੋਏਗੀ, ਦੁਨੀਆਂ ਮਾਨੇ ਇੱਕ ਲੇਖਕ ਦੀ ਲੇਖਣੀ ਹੋਏਗੀ ਕਿ ਇੱਕ ਦੁਨੀਆਂ ਦਾ ਮਹਾਨ ਬਾਦਸ਼ਾਹ ਜਿਹੜਾ ਸੋਨੇ ਦੇ ਸਿੰਘਾਸਨ ਤੇ ਬੈਠਦਾ, ਚਾਨਣੀ ਤਾਣ ਕੇ ਬੈਠਦਾ, ਉਹਦੇ ਤੇ ਸਮਾਂ ਬਣਿਆ, ਉਹਨੇ ਆਪਣੇ ਕਿਲੇ ਵੀ ਛੱਡ ਦਿੱਤੇ, ਉਹਦੇ ਤੇ ਵਕਤ ਬਣਿਆ, ਉਸਨੇ ਆਪਣੇ ਪੁੱਤਰ ਵੀ ਲੇਖੇ ਲਾ ਦਿੱਤੇ, ਆਪਣੀ ਮਾਤਾ ਵੀ ਲੇਖੇ ਲਾ ਦਿੱਤੀ। ਤੇ ਦੁਨੀਆਂ ਨੂੰ ਕਿਸੇ ਨੂੰ ਖਿਤਾਬ ਹੁੰਦਾ, ਰਾਜਿਆਂ ਨੂੰ ਖਿਤਾਬ ਦਿੰਦੇ ਲੋਕੀ, ਜਿਵੇਂ ਆਪਾਂ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੇ ਹਾਂ, ਕੋਈ ਕਹਿੰਦਾ ਕਲਗੀਧਰ, ਕੋਈ ਕਹਿੰਦਾ ਦਸ਼ਮੇਸ਼ ਪਿਤਾ, ਕੋਈ ਕਹਿੰਦਾ ਸ਼ਮਸ਼ੀਰੇ ਬਹਾਦਰ, ਕੋਈ ਕਹਿੰਦਾ ਨੀਲੇ ਦਾ ਸ਼ਾਹ ਸਵਾਰ, ਪਰ ਭਾਵਨਾ ਵਾਲੇ ਹੱਥ ਜੋੜ ਕੇ ਇਹ ਵੀ ਕਹਿੰਦੇ ਹੈ ਉਹ ਇਹ ਵੀ ਹੈ। ਤੇ ਧਿਆਨ ਨਿਗਾਹ ਮਾਰ ਕੇ ਵੇਖੋ, ਕਲਗੀਧਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਵੀ ਹੈ। ਦੁਨੀਆਂ ਦੇ ਵਿੱਚ ਰਾਜਿਆਂ ਨੂੰ ਵੈਰਾਗ ਚੜਿਆ, ਉਹਨਾਂ ਨੇ ਆਪਣੀ ਸਾਰੀ ਜਾਇਦਾਦ ਦਾਨ ਕਰ ਦਿੱਤੀ, ਰਾਜਿਆਂ ਨੂੰ ਵੈਰਾਗ ਚੜਿਆ, ਉਹਨਾਂ ਨੇ ਆਪਣੇ ਖਜ਼ਾਨੇ ਦਾਨ ਕਰ ਦਿੱਤੇ, ਤੇ ਆਪਣਾ ਸਰੀਰ ਲੈ ਕੇ ਤੁਰ ਪਏ। ਕਹਿਣ ਲੱਗੇ ਹੁਣ ਨਿਰੰਕਾਰ ਦੇ ਚਰਨਾਂ 'ਚ ਧਿਆਨ ਲਾਉਂਦੇ ਹਾਂ, ਮੇਰੇ ਪੁੱਤਰਾਂ ਨੂੰ ਧੀਆਂ ਨੂੰ ਰੱਜ ਕੇ ਖਾਣ ਦੇ। ਤੇ ਕਲਗੀਧਰ ਪਾਤਸ਼ਾਹ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਉਹ ਇੱਕ ਰਸ ਵਿਆਪਕ ਵਾਲਾ, ਉਹ ਵੇਦ ਕਿਤੇਬ ਇਫਤਰਾ ਨਹੀਂ ਹੈ, ਦੁਨੀਆਂ ਦਾ ਸੱਚ ਹੈ, ਉਹ ਇੱਕ ਰਸ ਵਿਆਪਣ ਵਾਲਾ ਹੈ। ਉਸ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਦਿਆਂ ਭਾਈ ਨੰਦ ਲਾਲ ਸਾਹਿਬ ਕਹਿ ਰਹੇ ਹੈ ਬਾਦਸ਼ਾਹ। ਕਹਿਣ ਲੱਗੇ ਉਹ ਬਾਦਸ਼ਾਹ ਜੀ ਦੁਨੀਆਂ ਦਾ, ਕਦੇ ਉਹਦੀ ਬਾਦਸ਼ਾਹਤ ਵੇਖੋ, ਉਹ 1,25,000 ਦੀ ਕਲਗੀ ਲਾਉਂਦਾ, ਆਪਣੇ ਪੈਰਾਂ ਦੇ ਵਿੱਚ ਮਹਿੰਗੇ ਤੋਂ ਮਹਿੰਗਾ ਜੋੜਾ ਉਸਨੇ ਪਾਇਆ, ਨੀਲਾ ਘੋੜਾ ਉਸਦੇ ਕੋਲੇ ਹੈ, ਪ੍ਰਸਾਦੀ ਹਾਥੀ ਉਸਦੇ ਕੋਲੇ ਹੈ, ਕਿੰਨਾ ਕੁਝ ਹੈ ਉਸਦੇ ਕੋਲੇ। ਬਾਦਸ਼ਾਹ ਕੋਲੇ ਹੋਰ ਕੀ ਹੁੰਦਾ, ਉਹਦੇ ਕੋਲੇ ਸਾਰਾ ਕੁਝ ਹੈ। ਕਹਿੰਦੇ ਬਾਦਸ਼ਾਹਾਂ ਕੋਲੇ ਸਾਰਾ ਕੁਝ ਹੁੰਦਾ, ਪਰ ਕਲਗੀਆਂ ਵਾਲਿਆ ਤੇਰੇ ਵਰਗੀ ਦਰਵੇਸੀ ਨਹੀਂ ਹੁੰਦੀ, ਤੇਰੇ ਵਰਗੀ ਫਕੀਰੀ ਨਹੀਂ ਹੁੰਦੀ। ਬਾਦਸ਼ਾਹ ਆਪਣੇ ਬੋਝਿਆਂ ਨੂੰ ਭਰਨ ਵਾਸਤੇ ਦੁਨੀਆਂ ਦੇ ਹੱਕ ਮਾਰਦੇ ਹੈ, ਬਾਦਸ਼ਾਹ ਆਪਣੇ ਪੁੱਤਰਾਂ ਨੂੰ ਪਾਲਣ ਵਾਸਤੇ ਦੁਨੀਆਂ ਦਾ ਕਤਲ ਕਰਦੇ ਹੈ, ਪਰ ਕਲਗੀਆਂ ਵਾਲਿਆ ਤੇਰੇ ਵਰਗੀ ਦਰਵੇਸੀ ਮੈਂ ਕਿਤੋਂ ਨਾ ਵੇਖੀ। ਤੂੰ ਆਪਣੇ ਘਰ ਦਾ ਸੁੱਖ ਨਹੀਂ, ਆਪਣੇ ਸਿੱਖਾਂ ਦੇ ਸੁੱਖ ਵਾਸਤੇ ਆਪਣੇ 4 ਲਾਲ ਹੀ ਤੂੰ ਕੁਰਬਾਨ ਕਰ ਦਿੱਤੇ। ਐ ਸਤ ਤੂੰ ਦੁਨੀਆਂ ਦੇ ਸੁੱਖ ਵਾਸਤੇ, ਦੁਨੀਆਂ ਨੂੰ ਠੰਡ ਦੇਣ ਵਾਸਤੇ, ਦੁਨੀਆਂ ਨੂੰ ਮਿਹਰਾਂ ਦੇਣ ਵਾਸਤੇ ਆਪਣੇ ਘਰ ਦੇ ਚਿਰਾਗ ਹੀ ਮਹਾਰਾਜ ਸੱਚੇ ਪਾਤਸ਼ਾਹ ਤੂੰ ਇਹਨਾਂ ਤੋਂ ਕੁਰਬਾਨ ਕਰ ਦਿੱਤੇ। ਤੇਰੇ ਵਰਗਾ ਬਾਦਸ਼ਾਹ ਵੀ ਕੋਈ ਨਹੀਂ ਪਾਤਸ਼ਾਹ। ਜਦੋਂ ਤੂੰ ਬਾਦਸ਼ਾਹਤ ਕਮਾਉਣ ਲੱਗਿਆ, ਲੋਕੀ ਖੜ ਖੜ ਕੇ ਵੇਖਦੇ, ਕਲੰਗੀਆਂ ਵਾਲਾ ਲੰਘਣ ਲੱਗਾ ਜੀ, ਲੋਕੀ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ, ਇੱਦਾਂ ਦਾ ਕੋਈ ਬਾਦਸ਼ਾਹ ਹੈ? ਅੱਜ ਵੀ ਦੁਨੀਆਂ ਦੇ ਰਾਜੇ ਰਾਣਿਆਂ ਨੂੰ ਵੇਹਨੇ ਆ, ਪਰ ਕੋਈ ਕਹਿ ਸਕਦਾ ਮੈਂ ਫਲਾਣੇ ਨੂੰ ਵੇਖਿਆ ਤੇ ਮੇਰੇ ਅੰਦਰ ਨੂੰ ਠੰਡ ਪੈ ਗਈ? ਇਤਿਹਾਸ ਪੜ੍ਹ ਕੇ ਵੇਖੋ, ਇਤਿਹਾਸ ਕਹਿੰਦਾ ਜਦੋਂ ਕੋਈ ਹੱਥ ਜੋੜ ਕੇ ਕਲਗੀਧਰ ਦੇ ਦਰਸ਼ਨ ਕਰਦਾ ਸੀ, ਉਹ ਕਹਿੰਦਾ ਸੀ ਸੱਚ ਕਰਕੇ ਜਾਣਿਓ ਮੇਰੇ ਅੰਦਰ ਨੂੰ ਠੰਡ ਪੈ ਗਈ, ਮੇਰਾ ਅੰਦਰ ਠਾਰ ਹੋ ਗਿਆ, ਮੈਂ ਕਲਗੀਆਂ ਵਾਲੇ ਨੂੰ ਤੱਕ ਲਿਆ, ਮੈਂ ਕਲਗੀਆਂ ਵਾਲੇ ਦੇ ਦਰਸ਼ਨ ਕਰ ਲਏ, ਮੇਰਾ ਅੰਦਰ ਹੁਣ ਬਾਗੋ ਬਾਗ ਹੋ ਗਿਆ, ਕਿਉਂਕਿ ਉਹ ਦਰਵੇਸ਼ ਵੀ ਹੈ। ਕਹਿਣ ਲੱਗੇ ਉਹ ਬਾਦਸ਼ਾਹ ਵੀ ਹੈ, ਬਾਦਸ਼ਾਹਤ ਨਹੀਂ ਉਹਦੇ ਵਰਗੀ ਕਿਸੇ ਨੇ ਕਮਾਈ। ਦੁਨੀਆਂ ਵਿੱਚ ਬੜੇ ਬਾਦਸ਼ਾਹ ਆਏ, ਆਪਣਾ ਤਨ ਆਪਣੇ ਆਪ ਨੂੰ ਪਾਲਣ ਵਾਸਤੇ ਬੜਾ ਕੁਝ ਕਰਦੇ ਰਹੇ, ਤੇ ਬਾਦਸ਼ਾਹ ਦਰਵੇਸ਼ ਆਇਆ ਜਿਸਨੇ ਇਤਿਹਾਸ ਦੇ ਪੰਨਿਆਂ ਦਾ ਰੰਗ ਹੀ ਬਦਲ ਕੇ ਰੱਖ ਦਿੱਤਾ। ਉਸ ਬਾਦਸ਼ਾਹ ਦਰਵੇਸ਼ ਨੇ ਜਦੋਂ ਦਰਵੇਸ਼ੀ ਕਮਾਈ, ਸੱਚ ਕਰਕੇ ਜਾਣਿਓ ਬਾਦਸ਼ਾਹਤ ਤੇ ਕੀ ਕਮਾਉਣੀ ਹੈ। ਲੋਕੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਰਗੀ ਦਰਵੇਸ਼ੀ ਵੀ ਨਹੀਂ ਕਮਾ ਸਕਦੇ। ਇਹ ਮੈਂ ਤਾਂ ਬੇਨਤੀ ਕਰ ਰਿਹਾ, ਬੇਦਕ ਤੇ ਵਿਫਤਰਾ ਭਾਈ, ਉਹਨਾਂ ਵਿੱਚ ਤੇ ਝੂਠ ਹੈ, ਉਹਨਾਂ ਦੀਆਂ ਗੱਲਾਂ ਨੂੰ ਉੱਤੇ ਵਧਾ ਕੇ ਦੱਸਿਆ ਹੋਇਆ, ਪਰ ਅੱਜ ਗੁਰੂ ਕੇ ਕਥਾਕਾਰ, ਗੁਰੂ ਕੇ ਗਿਆਨੀ, ਗੁਰੂ ਕੇ ਪ੍ਰਚਾਰਕ ਸ਼ਾਇਦ ਕਲਗੀਧਰ ਦੀ ਗੱਲ ਓਨੀ ਦੱਸ ਨਹੀਂ ਸਕਦੇ ਜਿੰਨਾ ਸੱਚ ਹੈ। ਉੱਥੇ ਵਧਾ ਕੇ ਦੱਸਿਆ ਜਾਂਦਾ, ਇੱਥੇ ਕਹਿਣ ਲੱਗੇ ਸਾਡੇ ਤੋਂ ਕੁਝ ਨਾ ਕੁਝ ਰਹਿ ਜਾਂਦਾ ਜੀ, ਅਸੀਂ ਕਲੰਗੀਆਂ ਵਾਲਿਆ ਤੇਰੇ ਮਾਛੀ ਵਾੜੇ ਦਾ ਜ਼ਿਕਰ ਕਰਨਾ ਰਹਿ ਗਏ ਹਾਂ। ਕਲੰਗੀਆਂ ਵਾਲਿਆ, ਕਦੇ ਸਮਾਂ ਸੀ ਜਿਹੜੀ ਸੰਗਤ ਹੈ ਉਹ ਤੇਰੇ ਚਰਨਾਂ ਦੇ ਉੱਪਰ ਆਪਣਾ ਸਿਰ ਰੱਖਦੀ ਸੀ, ਅਸੀਂ ਉਹ ਚਰਨਾਂ ਦੇ ਵਿੱਚ ਪਏ ਛਾਲਿਆਂ ਦਾ ਜ਼ਿਕਰ ਕਰਨੋਂ ਹਟ ਗਏ ਹਾਂ। ਮਹਾਰਾਜ ਭੁੱਲ ਗਏ ਹਾਂ ਅਸੀਂ। ਤੇ ਇਤਿਹਾਸ ਕਹਿੰਦਾ ਜੀ, ਕਛਹਿਰੇ ਦੀ ਮੂਹਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਮਾਂ ਆਉਂਦਾ ਨਾ, ਤਕਰੀਬਨ 1 ਇੰਚ ਤੱਕ ਉਹ ਮਾਸ ਦੇ ਵਿੱਚ ਖੁੱਭ ਚੁੱਕੀ ਹੈ, ਕਿਉਂਕਿ ਸਮੇਂ ਤੇ ਸਬੱਬ ਕਰਕੇ ਪੱਟ ਇੰਨੇ ਜ਼ਿਆਦਾ ਸੁੱਜ ਚੁੱਕੇ ਹੈ ਕਿ ਜਿਹੜੀ ਕਛਹਿਰੇ ਦੀ ਮੂਹਰੀ ਹੈ ਉਹ 1 ਇੰਚ ਤੱਕ ਮਾਸ ਵਿੱਚ ਧੱਕ ਧੱਸ ਚੁੱਕੀ ਹੈ। ਕਲੰਗੀਆਂ ਵਾਲਿਆ, ਤੇਰੇ 1-1 ਕਦਮ ਨੂੰ ਵਿਚਾਰਨ ਵਾਲਾ। ਅਸੀਂ ਵੇਦਕ ਤੇ ਇਸ ਤਰ੍ਹਾਂ ਨਹੀਂ, ਅਸੀਂ ਤੇ ਮਹਾਰਾਜ ਕਹਿਣਾ ਹੀ ਭੁੱਲ ਜਾਂਦੇ ਹਾਂ, ਤੇਰੀ ਸ਼ੋਭਾ ਵਿੱਚ ਆ ਵੀ ਕਹਿਣਾ ਸੀ। ਦੇਖਿਓ ਦੁਨੀਆਂ ਦੇ ਰਾਜੇ ਜਦੋਂ ਉਹਨਾਂ ਨੂੰ ਫਿਕਰ ਪਿਆ ਨਾ ਜੀ, ਕੋਈ ਮਰ ਗਿਆ, ਕੋਈ ਆਤਮ ਹੱਤਿਆ ਕਰ ਗਿਆ, ਕੋਈ ਕੀ ਹੋ ਗਿਆ ਤੇ ਕੋਈ ਕੀ ਹੋ ਗਿਆ, ਪਰ ਕਲੰਗੀਆਂ ਵਾਲੇ ਦਰਵੇਸ਼ ਜੀ, ਮੇਰੇ ਬਾਦਸ਼ਾਹ ਜੀ, ਜਦੋਂ ਤੁਸੀਂ ਬਾਦਸ਼ਾਹਤ ਕਮਾਈ ਉਦੋਂ ਵੀ ਸਭ ਨੂੰ ਸੁੱਖ ਦਿੱਤਾ, ਤੇ ਜਦੋਂ ਤੂੰ ਦਰਵੇਸੀ ਕਮਾਈ ਆਪਣੇ ਸਿਰ ਵਾਲਾ ਤੋੜਾ ਵੀ ਲਾ ਦਿੱਤਾ, ਪੈਰਾਂ ਵਾਲਾ ਜੋੜਾ ਵੀ ਲਾ ਦਿੱਤਾ, ਆਪਣੇ ਹੇਠੋਂ ਘੋੜਾ ਵੀ ਕੱਢ ਦਿੱਤਾ, ਤੇ ਮਹਾਰਾਜ ਸੱਚ ਕਰਕੇ ਜਾਣਿਓ ਇਤਿਹਾਸ ਸੁਣੀ ਦਾ ਸੁਣਿਆ, ਤੇਰੇ ਅੱਖਾਂ ਦੀ ਚਮਕ ਨਹੀਂ ਸੀ ਘੱਟ ਹੋਈ, ਤੇਰੇ ਚਿਹਰੇ ਦਾ ਨੂਰ ਨਹੀਂ ਸੀ ਘੱਟ ਹੋਇਆ, ਤੇਰੇ ਬੋਲਾਂ ਦਾ ਪ੍ਰਤਾਪ ਨਹੀਂ ਸੀ ਘੱਟ ਹੋਇਆ। ਪਾਤਸ਼ਾਹ ਸੁਣਿਆ ਜਦੋਂ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ 2 ਵੱਡੇ ਫਰਜੰਦ ਸ਼ਹੀਦ ਹੋ ਗਏ। ਮਹਾਰਾਜ ਦੁਨੀਆਂ ਜਿੱਥੇ ਚੀਕ ਚਗਾੜਾ ਪਾਉਂਦੀ ਏ, ਦੁਨੀਆਂ ਜਿੱਥੇ ਰੌਲਾ ਪਾਉਂਦੀ ਏ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਰੋਂਦੀ ਏ, ਅਸੀਂ ਇਤਿਹਾਸ ਸੁਣਿਆ ਕਲੰਗੀਆਂ ਵਾਲਿਆ ਤੂੰ ਆਪਣੇ ਪੁੱਤਰਾਂ ਦੀ ਛਾਤੀ ਵਜੇ ਤੀਰਾਂ ਨੂੰ ਵੇਖ ਕੇ ਜਕਾਰੇ ਲਾਏ ਸੀ। ਮਹਾਰਾਜ ਮਹਾਰਾਜ ਤੇਰਾ ਕੈਸਾ ਜੇਰਾ, ਕਿੱਡਾ ਵੱਡਾ ਜੇਰਾ ਪਾਤਸ਼ਾਹ, ਤੂੰ ਆਪਣੇ ਪੁੱਤਰਾਂ ਦੀ ਸਾਵੀਂ ਮੌਤ ਵੇਖ ਕੇ ਜਕਾਰੇ ਲਾ ਦਿੱਤੇ। ਇਹ ਇਫਤਰਾ ਨਹੀਂ ਹੈ, ਇਹ ਦੁਨੀਆਂ ਦਾ ਸੱਚ ਹੈ ਜੀ। ਮੈਂ ਕਹਿਣ ਲੱਗਾ ਵੀ ਅਸੀਂ ਤੇ ਕਈ ਗੱਲਾਂ ਛੁੱਟ ਜਾਂਦੇ ਹਾਂ, ਸਾਡੇ ਚਿੱਤ ਚੇਤੇ ਵਿੱਚੋਂ ਵਿਸਰ ਜਾਂਦੀਆਂ ਨੇ। ਕਲੰਗੀਆਂ ਵਾਲਿਆ ਸੁਣਿਆ, ਉਹਨਾਂ ਨੂੰ ਤੂੰ ਆਪ ਸ਼ਾਬਾਸ਼ੀ ਦੇ ਕੇ ਤੋਰਿਆ ਸੀ। ਇਤਿਹਾਸ ਪੜ੍ਹੋ ਤੇ ਸੁਣੋ। ਉਹ ਕਹਿਣ ਲੱਗੇ, ਕਲੰਗੀਆਂ ਵਾਲਿਆ ਤੂੰ ਆਪਣੇ ਦੋਵਾਂ ਪੁੱਤਰਾਂ ਨੂੰ ਸ਼ਾਬਾਸ਼ੀ ਦੇ ਕੇ ਤੋਰਿਆ। ਬਾਬਾ ਫਤਿਹ ਸਿੰਘ ਸਾਹਿਬ, ਮੈਂ ਬੇਨਤੀ ਕਰਾਂ, ਸਭ ਤੋਂ ਘਰ ਵਿੱਚ ਛੋਟੇ ਹੈ ਜੀ, ਅੱਜ ਵੀ ਵੇਖੋ ਘਰ ਵਿੱਚ ਸਭ ਤੋਂ ਛੋਟਾ ਪੁੱਤਰ ਸਭ ਤੋਂ ਵੱਧ ਪਿਆਰ ਲੈਂਦਾ। ਉਹ ਦਾਦੀ ਮਾਂ ਦਾ ਦੁਲਾਰਿਆ, ਜਿਹਦੀ ਮਾਤਾ ਸੰਸਾਰ 'ਤੇ ਰਹੀ ਕੋਈ ਨਹੀਂ। ਦਾਦੀ ਮਾਂ ਗੁਜ਼ਰ ਕੌਰ ਨੇ ਰੂੰ ਦੇ ਫੰਬੇ, ਰੂੰ ਦੀਆਂ ਬੱਤੀਆਂ ਬਣਾ ਕੇ ਦੁੱਧ 'ਚ ਭਿਉਂ ਕੇ ਬਾਬਾ ਫਤਿਹ ਸਿੰਘ ਦੇ ਮੁੱਖ 'ਚ ਪਾ ਕੇ ਫਤਿਹ ਸਿੰਘ ਪਾਲਿਆ ਸੀ ਉਸਨੇ। ਇਵੇਂ ਨਹੀਂ ਸੀ, ਕਿਉਂਕਿ ਜਨਮ ਦੇਣ ਵਾਲੀ ਮਾਤਾ ਰਹਿ ਨਹੀਂ ਗਈ। ਇਹਦਾ ਸੁਣਿਆ ਦੁਨੀਆਂ 'ਚ ਕਦੇ ਇਤਿਹਾਸ? ਇਹਨਾਂ ਬੁੱਕਲ ਦਾ ਪਿਆਰ ਦੇਣ ਵਾਲੀ ਦਾਦੀ, ਆਪਣੇ ਸੀਨੇ ਲਾ ਕੇ ਰੱਖਣ ਵਾਲੀ ਦਾਦੀ, ਪਰ ਉਸਨੇ ਜਦੋਂ ਆਖਰੀ ਵੇਲਾ ਆਇਆ ਪੁੱਤਰ ਲੁਕੋਇਆ ਨਹੀਂ ਵੀ ਇਹ ਤਾਂ ਜੀ ਮੈਂ ਇੰਨੀ ਮਿਹਨਤ ਨਾਲ ਪਾਲਿਆ, ਇਹ ਤਾਂ ਮੇਰਾ ਜਿਗਰ ਦਾ ਟੁੱਟ ਹੈ, ਮੈਂ ਤਾਂ ਇਹਦੇ ਤੋਂ ਬਿਨਾਂ ਰਹਿ ਨਹੀਂ ਸਕਦੀ। ਸਗੋਂ ਆਪਣੇ ਪੁੱਤਰ ਦੇ, ਆਪਣੇ ਪੋਤੇ ਦੇ ਮੱਥੇ ਤੇ ਸਿਰ ਤੇ ਹੱਥ ਫੇਰ ਕੇ ਕਹਿੰਦੀ ਹੈ, ਪੁੱਤਰ ਵੇ ਫਤਿਹ ਸਿੰਘ, ਆਪਣੇ ਦਾਦੇ ਦੀ ਪੱਗ ਨੂੰ ਯਾਦ ਰੱਖੀ, ਪਿੱਛੇ ਨਾ ਹਟੀ, ਘਬਰਾਈ ਨਾ। ਅਸੀਂ ਇੱਦਾਂ ਦੇ ਇਤਿਹਾਸ ਦੇ ਵਾਰਸ ਹਾਂ ਜੀ। ਵੇਦਕ ਤੇ ਇਫਤਰਾ ਹੋ ਸਕਦਾ ਹੈ, ਮਹਾਰਾਜ ਨੇ ਬਾਣੀ ਚ ਆਖਿਆ, ਪਰ ਅਸੀਂ ਜਿਸ ਇਤਿਹਾਸ ਦੇ ਵਾਰਸ ਹਾਂ ਉਸ ਦੁਨੀਆਂ ਦਾ ਸੱਚ ਏਡਾ ਹੈ, ਸੱਚ ਕਰਕੇ ਜਾਣਿਓ ਬੋਲਣ ਵਾਲਿਆਂ ਦੇ ਗਲੇ ਭਰ ਜਾਂਦੇ ਹੈ। ਪਰ ਕਲੰਗੀਆਂ ਵਾਲਿਆ, ਤੇਰਾ ਕਮਾਉਣ ਲੱਗਿਆਂ ਗਲਾ ਨਹੀਂ ਸੀ ਭਰਿਆ, ਤੂੰ ਚਕਾਰੇ ਛੱਡੀ, ਤੂੰ ਆਪਣੇ ਪੁੱਤਰਾਂ ਦੀ ਸਾਵੀਂ ਉਸ ਸ਼ਹਾਦਤ ਨੂੰ ਵੇਖ ਕਰਕੇ ਖੁਸ਼ ਹੋਇਆ। ਔਰ ਅਗਲੀ ਗੱਲ, ਜਦੋਂ ਤੈਨੂੰ ਪਤਾ ਲੱਗਿਆ, ਨੂਰੇ ਮਾਈ ਦੱਸਿਆ, ਕਲੰਗੀਆਂ ਵਾਲਿਆ ਤੇਰੇ 2 ਪੁੱਤਰ ਤੇ ਵੱਡੇ ਚਮਕੌਰ ਦੀ ਗੜੀ ਚਲੇ ਗਏ, ਉਹ ਮੇਰੇ ਬਾਜਾਂ ਵਾਲਿਆ ਉਹ ਤੇਰੇ 7 ਤੇ 9 ਸਾਲ ਦੇ ਸਰਹੰਦ ਦੀਆਂ ਨੀਹਾਂ ਵਿੱਚ ਚਲੇ ਗਏ। ਕਲੰਗੀਆਂ ਵਾਲੇ ਕਹਿਣ ਲੱਗੇ, ਉਸ ਵੇਲੇ ਵੀ ਉਸਨੇ ਕੋਈ ਗਮ ਨਹੀਂ ਸੀ ਕੀਤਾ, ਇੰਨੀ ਗੱਲ ਜ਼ਰੂਰ ਆਖੀ। ਕਹਿਣ ਲੱਗੇ, ਆ ਜਿਵੇਂ ਬੂਟਾ ਪੁੱਟ ਦਿੱਤਾ, ਸੱਚ ਕਰਕੇ ਜਾਣਿਓ ਅੱਜ ਤੋਂ ਮੈਂ ਜ਼ੁਲਮ ਰਾਜ ਦੀਆਂ ਜੜ੍ਹਾਂ ਨੂੰ ਪੁੱਟ ਕੇ ਰੱਖ ਦਿੱਤਾ ਹੈ। ਕਲੰਗੀਆਂ ਵਾਲਿਆ ਤੇਰਾ ਇਤਿਹਾਸ ਕਿੱਡਾ ਵੱਡਾ, ਕਿੰਨਾ ਮਹਾਨ ਹੈ ਤੂੰ! ਆਪਣੇ ਨਿੱਕੇ ਨਿੱਕੇ ਪੁੱਤਰਾਂ ਦੀ ਮੌਤ, ਉਹਨਾਂ ਦੀ ਸ਼ਹੀਦੀ, ਉਹਨਾਂ ਦੇ ਚਲਾਣੇ ਦੀਆਂ ਖਬਰਾਂ ਸੁਣ ਕੇ ਤੇਰਾ ਮਨ ਡੋਲਿਆ ਨਹੀਂ? ਕਹਿਣ ਲੱਗੇ, ਸਗੋਂ ਕਲੰਗੀਆਂ ਵਾਲੇ ਦੇ ਨੇਤਰਾਂ 'ਚ ਨੂਰ ਇੰਨਾ ਭਰ ਗਿਆ, ਉਹ ਪਿਆਰ ਤੇ ਮੁਹੱਬਤ ਦੇ ਨਾਲ ਉਸ ਨਿਰੰਕਾਰ ਦਾ 2 ਹੱਥ ਜੋੜ ਕੇ ਸ਼ੁਕਰ ਕਰਦਾ। ਕਹਿਣ ਲੱਗਾ, ਤੇਰੀਆਂ ਦਿੱਤੀਆਂ ਦਾਤਾਂ ਸੀ ਤੇਰੇ ਚਰਨਾਂ ਦੇ ਵਿੱਚ ਮੈਂ ਸੌਂਪ ਦਿੱਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਏਡਾ ਮਹਾਨ ਸਤਿਗੁਰੂ ਹੈ, ਜਿਹੜਾ ਏਡਾ ਕਿਰਪਾਵਾਨ ਹੈ, ਤੂੰ ਹੋਰ ਕਿਤੇ ਕਿਉਂ ਜਾਂਦਾ ਪਹਿਲਾਂ ਇਹ ਦੱਸ। ਮਹਾਰਾਜ ਕਹਿਣ ਲੱਗੇ, ਤੇਰਾ ਧਿਆਨ ਕਿਤੇ ਹੋਰ ਕਿਉਂ ਜਾਂਦਾ? ਉਹ ਸਿੱਖਾ, ਮੈਂ ਬੇਨਤੀ ਕਰਨਾ ਹੁੰਦਾ, ਉਹ ਕਲੰਗੀਆਂ ਵਾਲੇ ਨੇ ਤੁਹਾਡੇ ਤੋਂ ਮੰਗਿਆ ਕਿ ਚਿਹਰੇ ਤੇ ਦਾੜਾ ਉਸਨੇ ਹੋਰ ਮੰਗਿਆ ਤੁਹਾਡੇ ਤੋਂ ਕੁਛ? ਉਹ ਮੇਰੇ ਨੌਜਵਾਨ ਵੀਰੋ, ਮੇਰੀ ਨੌਜਵਾਨ ਭੈਣੇ, ਆਪਾਂ ਮਨਾਉਂਦੇ ਹਰ ਸਾਲ ਆ, ਕਿਰਪਾ ਕਰਕੇ ਬੇਨਤੀ ਜੇ ਇਸ ਵਾਰ ਮੰਨ ਵੀ ਲਓ ਕਲਗੀਆਂ ਵਾਲੇ ਦੀ। ਮਨਾਈ ਤੇ ਹਰ ਸਾਲ ਜਾਂਦੇ ਆ, ਆ ਕੇ ਸਾਨੂੰ ਕੈਂਚੀ ਲਾਉਣੀ ਬੰਦ ਕਰ, ਵੇਖੀ ਫਿਰ ਕਲਗੀਆਂ ਵਾਲਾ ਤੇਰੇ ਤੇ ਕਿੰਨੀਆਂ ਮਿਹਰਾਂ ਕਰੇਗਾ, ਕਿੰਨੀਆਂ ਬਖਸ਼ਿਸ਼ਾਂ ਕਰੇਗਾ। ਉਹਨੇ ਆਪਣੇ ਪੁੱਤਰਾਂ ਤੋਂ ਵੱਧ ਕੇ ਸਾਨੂੰ ਪਿਆਰ ਦਿੱਤਾ। ਇੱਕ ਚੇਤੇ ਗੱਲ, ਉਹ ਕਹਿੰਦੇ ਪਿਆਰੇ ਭਾਈ ਦਇਆ ਸਿੰਘ ਨੇ ਕਲਗੀਆਂ ਵਾਲੇ ਨੂੰ ਚਮਕੌਰ ਦੀ ਗੜੀ ਵਿੱਚ ਖਲੋਤਿਆਂ ਆਖਿਆ, ਪਾਤਸ਼ਾਹ ਆਪਣੇ ਪੁੱਤਰ ਬਚਾ ਲੈ, ਅਸੀਂ ਹਾਂ ਅਸੀਂ ਜਾਵਾਂਗੇ। ਮਹਾਰਾਜ, ਅਜੀਤ ਤੇ ਜੁਝਾਰ ਨੂੰ ਬਚਾ ਕੇ ਰੱਖ, ਅਸੀਂ ਹਾਂ ਅਸੀਂ ਜੂਝਾਂਗੇ। ਮਹਾਰਾਜ, ਪਿਆਰੇ ਭਾਈ ਦਇਆ ਸਿੰਘ ਦੇ ਮੋਢੇ ਤੇ ਹੱਥ ਰੱਖਿਆ। ਮੈਂ ਬੇਨਤੀ ਕਰਨਾ ਹੁੰਦਾ, ਸਾਨੂੰ ਸਾਰਿਆਂ ਨੂੰ ਆਖਿਆ, ਮੰਨੋ ਕਿ ਸਾਡੇ ਮੋਢੇ ਤੇ ਪਾਤਸ਼ਾਹ ਨੇ ਆਪਣਾ ਸੱਜਾ ਹੱਥ ਰੱਖਿਆ, ਸਾਡੀਆਂ ਅੱਖਾਂ ਚ ਅੱਖਾਂ ਪਾ ਕੇ ਕਹਿ ਰਹੇ ਆ, ਜਵਾਬ ਤੁਸੀਂ ਦਿਓ, ਕੀ ਦਿਓਗੇ? ਕਲਗੀਆਂ ਵਾਲੇ ਨੇ ਦਇਆ ਸਿੰਘ ਨੂੰ ਆਖਿਆ, ਕਹਿਣ ਲੱਗੇ, ਪਿਆਰੇ ਜੀ, ਤੁਸੀਂ ਆਖਦੇ ਇਸ ਮੇਰੇ ਆਪਣੇ ਨਾਦੀ ਪੁੱਤਰਾਂ ਨੂੰ, ਇਸ ਆਪਣੇ ਬਿੰਦੀ ਪੁੱਤਰਾਂ ਨੂੰ, ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਬਚਾ ਲਵਾਂ। ਦਇਆ ਸਿੰਘ, ਮੇਰੀ ਇੱਕ ਗੱਲ ਦਾ ਜਵਾਬ ਦੇ ਕਿ ਤੂੰ ਮੇਰਾ ਪੁੱਤਰ ਨਹੀਂ, ਤੂੰ ਮੇਰਾ ਪੁੱਤਰ ਨਹੀਂ ਹੈ। ਦੱਸ, ਮੈਂ ਤੇਰੇ ਤੇ ਅਜੀਤ ਵਿੱਚ, ਤੇਰੇ ਤੇ ਜੁਝਾਰ ਵਿੱਚ ਕੋਈ ਫਰਕ ਕੀਤਾ? ਦੱਸ ਓਏ ਦਇਆ ਸਿੰਘ, ਤੇਰੇ ਤੇ ਇਹਨਾਂ ਵਿੱਚ ਫਰਕ ਕੀ ਹੈ? ਕਹਿਣ ਲੱਗਾ, ਪਾਤਸ਼ਾਹ, ਫਰਕ ਇਹਨਾਂ, ਇਹ ਤੇਰੇ ਬਿੰਦੀ ਪੁੱਤਰ ਹੈ ਤੇ ਅਸੀਂ ਤੇਰੇ ਨਾਦੀ ਪੁੱਤਰ ਹਾਂ, ਪੁੱਤਰ ਇਹ ਵੀ ਤੇਰੇ ਨੇ ਤੇ ਪੁੱਤਰ ਅਸੀਂ ਵੀ ਤੇਰੇ ਹਾਂ। ਉਹ ਕਲਗੀਆਂ ਵਾਲੇ ਨੇ ਸਿੱਖੋ ਇੰਨਾ ਪਿਆਰ ਕੀਤਾ ਆਪਾਂ ਨੂੰ, ਔਰ ਇਫਤਰਾ ਨਹੀਂ ਹੈ, ਇਹ ਦੁਨੀਆਂ ਦੀ ਵਧਾ ਕੇ ਦੱਸੀ ਹੋਈ ਗੱਲ ਨਹੀਂ ਹੈ। ਮੈਂ ਬੇਨਤੀ ਕਰਾਂ, ਸਾਡੇ ਤੋਂ ਸੁਣਾਉਣ ਲੱਗਿਆਂ ਬਹੁਤ ਕੁਝ ਰਹਿ ਜਾਂਦਾ, ਪਰ ਜਿੰਨਾ ਕੁ ਸੁਣਾਇਆ ਜਾਂਦਾ, ਜਿੰਨਾ ਕੁ ਸੁਣਿਆ ਜਾਂਦਾ, ਉਹ ਸੁਣਨ ਸੁਣਾਉਣ ਵਾਲਿਆਂ ਦੇ ਹਿਰਦਿਆਂ ਨੂੰ ਹਿਲਾ ਕੇ ਰੱਖ ਦਿੰਦਾ। ਇੱਦਾਂ ਦੀ ਦਾਸਤਾਨ, ਇੱਦਾਂ ਦੀ ਕਿਰਪਾ। ਔਰ ਮੈਂ ਬੇਨਤੀ ਕਰਾਂ, ਕਲਗੀਆਂ ਵਾਲਾ ਤੁਹਾਨੂੰ ਕੁਝ ਨਹੀਂ ਜੇ ਮੰਗਦਾ, ਉਹ ਆਖਦਾ, ਮੇਰੇ ਪੁੱਤਰੋ ਧੀਓ, ਘੱਟੋ ਘੱਟ ਜਿਹੜੀ ਚੀਜ਼ ਨੂੰ ਤੁਹਾਨੂੰ ਮੋਹਰ ਬਣਾ ਕੇ ਪੇਸ਼ ਕੀਤਾ ਸੀ, ਉਸ ਨੂੰ ਤੇ ਆਪਣੇ ਚਿਹਰੇ ਤੇ ਸਾਬਤ ਸੂਰਤ ਰੱਖੋ ਨਾ, ਕਲਗੀਆਂ ਵਾਲਾ ਪਿਆਰ ਦਏਗਾ। ਐਵੇਂ ਨਾ ਸਮਝਿਓ ਕਿ ਆ 7-8-10 ਮੀਟਰ ਦੇ ਦਸਤਾਰੇ ਸਿਰ ਤੇ ਲਪੇਟੇ ਇੱਕ ਕੱਪੜਾ। ਮੇਰੀ ਇਹ ਭੈਣੇ, ਐਵੇਂ ਨਾ ਸੋਚੀ 2-2.5 ਮੀਟਰ ਦੀ ਚੁੰਨੀ ਗਲ ਮੈਂ ਪਾਈ ਹੈ, ਸਿਰ ਤੇ ਰੱਖੀ ਹੈ, ਇਹ ਸ਼ਾਇਦ ਕੱਪੜਾ। ਪਿਆਰ ਤੇ ਭਾਵਨਾ ਦੇ ਨੇਤਰਾਂ ਨਾਲ ਵੇਖੀਓ ਸਿੱਖਾ, ਇਹ ਕੱਲਾ ਦਸਤਾਰ ਦਾ ਚੁੰਨੀ ਦਾ ਕੱਪੜਾ ਨਹੀਂ, ਇਹ ਤਾਂ ਕਲਗੀਆਂ ਵਾਲੇ ਨੇ ਆਪਣੇ ਮਿਹਰਾਂ ਦਾ ਹੱਥ ਤੇਰੇ ਸਿਰ ਤੇ ਰੱਖਿਆ ਹੋਇਆ। ਔਰ ਜਿਨ੍ਹਾਂ ਦੇ ਸਿਰਾਂ ਤੋਂ ਹੱਥ ਚੁੱਕੇ ਜਾਂਦੇ ਆ ਮੇਰਾਂ ਦੇ, ਉਹਨਾਂ ਤੋਂ ਫਿਰ ਆਪ ਪਤਾ ਕੀ ਹੋ ਸਕਦਾ। ਇਸ ਕਰਕੇ ਆਪਣੇ ਚਿਹਰੇ ਤੇ ਆਪਣੇ ਦਸਤਾਰੇ ਤੇ ਕਲਗੀਆਂ ਵਾਲੇ ਦੇ ਸਿਰ ਦੇ ਹੱਥ ਰਖਾਓ ਕਿ ਮਹਾਰਾਜ, ਅੱਜ ਤੋਂ ਬਾਅਦ ਇਹ ਗੁਸਤਾਖੀ ਨਹੀਂ ਕਰਾਂਗਾ, ਮੈਨੂੰ ਤੇ ਪਤਾ ਹੀ ਕੋਈ ਨਹੀਂ ਸੀ ਜੇ ਸਿਰ ਤੇ ਕੇਸ ਹੈ ਤੇ ਤੇਰਾ ਹੱਥ ਸਿਰ ਤੇ ਹੈ। ਮਹਾਰਾਜ, ਤੂੰ ਚਿਹਰੇ ਤੇ ਪਿਆਰ ਦਿੰਦਾ ਤੇ ਇਸ ਕਰਕੇ ਪਿਆਰੇ ਜੀ, ਮੈਂ ਉਹ ਦਿਨ ਚੱਲਦੇ ਪਏ ਉਹਨਾਂ ਦੀ ਵੀ ਹਾਜ਼ਰੀ ਹੈ। ਮਹਾਰਾਜ, ਸੱਚੇ ਪਾਤਸ਼ਾਹ, ਕਹਿਣ ਲੱਗੇ, ਉਹ ਦੁਨੀਆਂ ਦੇ ਲੋਕੋ, ਉਸ ਸੱਚੇ ਦੀ ਘਰ ਦੀ ਗੱਲ ਹੈ, ਟੁਕਦਮ ਕਰਾਰੀ ਜੋ ਕਰੋ। ਮਹਾਰਾਜ ਕਹਿੰਦੇ, ਇੱਕ ਨਿਮਖ ਉਹਦੇ ਚਰਨਾਂ ਚ, ਸੱਚੇ ਦੇ ਚਰਨਾਂ ਚ ਧਿਆਨ ਲਾ ਲੈ। ਮਹਾਰਾਜ ਕਹਿੰਦੇ ਆ ਨਾ, ਕਿਨਕਾ ਏਕ ਜਿਸ ਜੀਅ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਹਿਣ ਲੱਗੇ, ਉਹ ਸੱਚੇ ਦੇ ਚਰਨਾਂ ਚ ਧਿਆਨ ਲਾ, ਸੱਚ ਕਰਕੇ ਜਾਣੀ, ਇੰਨੀ ਕੁ ਮਹਿਮਾ ਉੱਚੀ ਹੋ ਜਾਣੀ ਹੈ, ਪਰਮੇਸ਼ਰ ਜਿੱਡੀ ਵਡਿਆਈ ਹੋ ਜਾਣੀ ਹੈ। ਮਹਾਰਾਜ ਜੀ ਕਹਿੰਦੇ, ਟੁਕਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਉਹ ਸੱਚੇ ਦੇ ਚਰਨਾਂ ਦੇ ਵਿੱਚ ਇੱਕ ਨਿਮਖ ਲਾਇਆ ਹੋਇਆ ਧਿਆਨ ਵੀ ਤੈਨੂੰ ਉਹ ਪਰਮੇਸ਼ਰ ਵਾਹਿਗੁਰੂ ਦੇ ਹਾਜ਼ਰ ਪ੍ਰਤੱਖ ਦਰਸ਼ਨ ਕਰਵਾ ਸਕਦਾ ਹੈ।
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਮਹਾਰਾਜ ਜੀ ਕਹਿਣ ਲੱਗੇ, ਆਪਣੇ ਮਨ ਨੂੰ ਸਕੂਨ ਦੇਣ ਵਾਸਤੇ ਅਸੀਂ ਬੜਾ ਕੁਝ ਕਰਦੇ ਹਾਂ ਜੀ, ਆਪਣੇ ਮਨ ਨੂੰ ਤਸੱਲੀ ਦੇਣ ਵਾਸਤੇ ਬਹੁਤ ਕੁਝ ਕਰਦੇ ਹਾਂ। ਲੋਕੀ ਆਪਣੇ ਮਨ ਨੂੰ ਤਸੱਲੀਆਂ ਦੇਣ ਵਾਸਤੇ ਪਿਕਨਿਕਾਂ ਤੇ ਜਾਂਦੇ ਨੇ ਇੱਕ ਗੱਡੀ 'ਚ ਬਹਿ ਕੇ, ਤੇ ਉਧਰੋਂ 2 ਗੱਡੀਆਂ 'ਚ ਵਾਪਸ ਆਉਂਦੇ ਨੇ, ਪੁੱਛੋ ਕੀ ਹੋ ਗਿਆ? ਕਹਿੰਦੇ, ਉੱਥੇ ਗਏ ਸੀ, ਇਹਨੇ ਮੇਰੀ ਨਹੀਂ ਮੰਨੀ, ਮੈਂ ਇਹਦੀ ਨਹੀਂ ਮੰਨੀ, ਸਾਡੀ ਲੜਾਈ ਹੋ ਗਈ। ਗਏ ਸੀ ਆਪਣੇ ਮਨ ਨੂੰ ਸ਼ਾਂਤੀ ਦੇਣ ਵਾਸਤੇ, ਗਏ ਸੀ ਆਪਣੇ ਮਨ ਨੂੰ ਤਸੱਲੀ ਦੇਣ ਵਾਸਤੇ। ਜੇ ਤੁਹਾਡਾ ਮਨ ਬਹੁਤੇ ਜ਼ਿਆਦਾ ਉਬਾਲ ਵਿੱਚ ਹੈ ਨਾ, ਬਹੁਤਾ ਕੁਝ ਨਾ ਕਰੀ, ਬਸ ਗੁਰੂ ਨਾਨਕ ਦੇ ਜਪਜੀ ਸਾਹਿਬ ਨਾਲ ਜੁੜ ਜਾਈ, ਉਸ ਜਪਜੀ ਦੀ ਬਾਣੀ ਨੂੰ ਪੜ੍ਹੀ, ਇੱਕੋ ਓੰਕਾਰ ਤੋਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਜਿਵੇਂ ਜਿਵੇਂ ਪੜ੍ਹੇਗਾ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਦੋਂ ਤੱਕ ਇੱਥੇ ਤੱਕ ਆਏਗਾ ਨਾ, ਦੁਨੀਆਂ ਦੇ ਫਿਕਰ ਭੁੱਲ ਜਾਏਗਾ। ਮਹਾਰਾਜ ਕਹਿੰਦੇ, ਆਪਣੇ ਆਪ ਨੂੰ ਖੋਜ, ਗੁਰਬਾਣੀ ਪੜ੍ਹਨਾ ਆਪਣੇ ਆਪ ਨੂੰ ਖੋਜਣਾ ਹੈ। ਗੁਰਬਾਣੀ ਕਿੱਦਾਂ ਦਾ ਸ਼ੀਸ਼ਾ ਹੈ? ਦੁਨੀਆਂ ਦੇ ਸ਼ੀਸ਼ੇ ਸਾਡਾ ਸਿਰਫ ਚਿਹਰਾ ਦਿਖਾਉਂਦੇ ਆ, ਸਾਡੇ ਸਿਰਫ ਇਹ ਚਿਹਰੇ ਦੀ ਬਾਹਰੀ ਰੰਗ ਰੂਪ ਰੰਗਤਾ ਦਿਖਾਉਂਦੇ ਆ, ਪਰ ਗੁਰਬਾਣੀ ਦਾ ਸ਼ੀਸ਼ਾ ਤੇਰੇ ਅੰਦਰ ਵਿੱਚ ਝਾਤ ਮਰਾ ਦਿੰਦਾ ਹੈ। ਬਾਹਰੋਂ ਤੂੰ ਵੇਖਣ ਵਿੱਚ ਚੰਗਾ, ਪਰ ਗੁਰਬਾਣੀ ਦੱਸਦੀ ਹੈ ਅੰਦਰ ਤੇਰਾ ਮੈਲਾ ਹੈ। ਗੁਰਬਾਣੀ ਦਾ ਸ਼ੀਸ਼ਾ ਤੇ ਇੰਨੀ ਪਿੱਛੇ ਨਿਗਾਹ ਲੈ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਜਨਮ ਕੀ ਇਸ ਮਨ ਕਹੋ ਮਲ। ਇਹ ਇਕੱਲੇ ਹੁਣ ਦੀ ਗੱਲ ਨਹੀਂ, ਮਹਾਰਾਜ ਕਹਿੰਦੇ ਗੁਰਬਾਣੀ ਦੇ ਸ਼ੀਸ਼ੇ ਵਿੱਚ ਵੇਖ ਤੈਨੂੰ ਕੀ ਕੁਝ ਵੇਖੇਗਾ, ਕੀ ਕੁਝ ਹੈ ਤੇਰੇ ਅੰਦਰ ਮੈਲ ਭਰੀ ਹੋਈ। ਕਦੋਂ ਦੀ? ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ, ਖੰਨਲੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਵਣ ਪਾਹੋ। ਮਹਾਰਾਜ ਕਹਿੰਦੇ ਇਸ ਸ਼ੀਸ਼ੇ ਵਿੱਚ ਨਿਗਾਹ ਮਾਰ ਕੇ ਵੇਖ ਤੈਨੂੰ ਪਤਾ ਲੱਗੇਗਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਬਿਰਖ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹ ਦੇ ਸੰਜਰੀਆ। ਜੇ ਹੁਣ ਦੇਹੀ ਮਿਲ ਗਈ ਹੈ, ਆ ਦੁਨੀਆਂ ਦੇ ਫਿਕਰਾਂ ਦੇ ਵਿੱਚ ਕਿਉਂ ਲੰਘਾਈ ਹੈ? ਦੱਸ, ਦੁਨੀਆਂ ਜੇ ਮਿਲੀ ਗਈ ਹੈ ਨਾ ਦੇਹੀ, ਜੇ ਹੁਣ ਮਹਾਰਾਜ ਨੇ ਕਿਰਪਾ ਕਰ ਹੀ ਦਿੱਤੀ ਹੈ, ਸਿਰ ਤੇ ਮਿਹਰ ਦਾ ਹੱਥ ਰੱਖ ਹੀ ਦਿੱਤਾ, ਮਾਨਸ ਦੇ ਬਖਸ਼ ਦਿੱਤੀ ਹੈ, ਤੇ ਕਿਉਂ ਨਹੀਂ ਆਪਣੀ ਜਵਾਨੋਂ ਜਪਦਾ ਸਤਨਾਮ ਸ਼੍ਰੀ, ਕਿਉਂ ਨਹੀਂ ਜਪਦਾ? ਦੱਸ, ਮੈਂ ਬੇਨਤੀ ਕਰਨਾ ਹੁੰਦਾ। ਦੇਖੋ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਝਰਨਿਆਂ ਨੂੰ ਬਚਨ ਕਰ ਦਿੱਤੇ। ਕਹਿੰਦੇ ਝਰਨਿਆਂ ਕਿਉਂ ਐਵੇਂ ਦੁਨੀਆਂ ਨੂੰ ਤੰਗ ਕੀਤਾ, ਤੇਰਾ ਪਾਣੀ ਖਾਰਾ ਮਿੱਠਾ ਹੋ ਜਾ। ਹੋ ਗਿਆ ਜੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਫਲਾਂ ਨੂੰ ਕੌੜੇ, ਰੀਠੀਆਂ ਨੂੰ ਬਚਨ ਕਰ ਦਿੱਤੇ, ਮਿੱਠੇ ਹੋ ਗਏ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਡਿੱਗਦੇ ਪਰਬਤਾਂ ਨੂੰ ਹੱਥ ਲਾ ਕੇ ਬਚਨ ਕਰ ਦਿੱਤਾ, ਰੁਕ ਗਏ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕੱਚੀ ਕੰਧ ਨੂੰ ਬਚਨ ਕਰ ਦਿੱਤਾ, ਅੱਜ ਤੱਕ ਖਲੋਤੀ ਹੈ। ਉਹ ਜਿਹਨਾਂ ਨੇ ਗੁਰੂ ਨਾਨਕ ਦੇ ਬਚਨ ਮੰਨੇ, ਉਹਨਾਂ ਦੇ ਥਾਂ ਦੇ ਉੱਤੇ ਦੁਨੀਆਂ ਨਮਸਕਾਰਾਂ ਕਰਦੀ ਹੈ। ਉਹ ਸਿੱਖਾ, ਤੂੰ ਗੁਰੂ ਨਾਨਕ ਦੇ ਬਚਨ ਕਦੋਂ ਮੰਨੇਗਾ? ਦੱਸ, ਤੂੰ ਕਦੋਂ ਮੰਨੇਗਾ? ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇ ਬਚਨ ਮੰਨੇ, ਗੁਰੂ ਨਾਨਕ ਨੇ ਉਹਨਾਂ ਦਾ ਰੁਤਬਾ ਸੰਸਾਰ ਦੇ ਵਿੱਚ ਬਾਦਸ਼ਾਹੀਆਂ ਪਾਤਸ਼ਾਹੀਆਂ ਵਾਲਾ ਕਰ ਦਿੱਤਾ। ਕੌਣ ਜਾਂਦਾ ਸੀ ਨਾਨਕ ਚੀਰੇ ਵਾਲੀ ਥਾਂ ਦੇ ਉੱਤੇ? ਕੌਣ ਸੀ ਜੀ ਜਿਹੜਾ ਇੰਨੀ ਦੂਰ ਦਾ ਪੰਜਾਬੋਂ ਸਫ਼ਰ ਕਰਕੇ ਉੱਥੇ ਜਾਵੇ ਰੋੜਾਂ ਵਿੱਚ? ਤਾਂ ਜਾਣ ਲੱਗ ਪਏ, ਮੇਰੇ ਨਾਨਕ ਨੇ ਚਰਨ ਪਾਇਆ, ਨਾਨਕ ਨੇ ਉਹਨਾਂ ਦੇ ਉਹਨਾਂ ਥਾਵਾਂ ਦੀ ਔਕਾਤ ਬਦਲ ਦਿੱਤੀ, ਗੁਰੂ ਨਾਨਕ ਦੇ ਬਚਨਾਂ ਨੇ ਉਹਨਾਂ ਦੀ ਤਾਕਤ ਬਦਲ ਕੇ ਰੱਖ ਦਿੱਤੀ। ਯਾਦ ਰੱਖੀ, ਜਿਸ ਦਿਨ ਤੂੰ ਗੁਰੂ ਨਾਨਕ ਦੇ ਬਚਨ ਮੰਨ ਲਏ, ਅੱਜ ਭਾਵੇਂ ਭਖਾਰੀਆਂ ਵਾਲੀ ਜ਼ਿੰਦਗੀ ਹੋਵੇ, ਪਰ ਜਿਸ ਦਿਨ ਗੁਰੂ ਨਾਨਕ ਦੇ ਬਚਨ ਮੰਨ ਕੇ ਜਪ ਜੀ ਨਾਲ ਜੁੜ ਗਿਆ, ਗੁਰੂ ਨਾਨਕ ਤੈਨੂੰ ਲੰਗਰ ਲਾਉਣ ਜੋਗਾ ਕਰ ਦੇਵੇਗਾ। ਗੁਰੂ ਨਾਨਕ ਹੁਣ ਦੇਰੀ ਨਾ ਕਰੀ, ਆਪਣੇ ਮਨ ਵਿੱਚ ਉਸ ਨੂੰ ਤਸੱਲੀ ਦੇ ਵਿੱਚ ਲੈ ਕੇ ਆ, ਗੁਰੂ ਨਾਨਕ ਦੇ ਬਚਨਾਂ ਨੂੰ ਸੱਚ ਕਰਕੇ ਮੰਨ ਲੈ। ਜਿੰਨਾ ਜਿੰਨਾ ਗੁਰੂ ਨਾਨਕ ਦੇ ਬਚਨ ਮੰਨੇ, ਲੋਕੀ ਉਹ ਥਾਵਾਂ ਤੇ ਨਮਸਕਾਰ ਕਰਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਤੂੰ ਗੁਰੂ ਨਾਨਕ ਦੇ ਜਿਸ ਦਿਨ ਬਚਨ ਮੰਨ ਲਏ, ਯਾਦ ਰੱਖੀ ਉਸ ਦਿਨ ਦੁਨੀਆਂ ਦੀ ਤਰੱਕੀ ਤੇ ਛੱਡ, ਅਧਿਆਤਮਿਕ ਦੀ ਤਰੱਕੀ ਵੀ ਤੇਰੇ ਘਰ ਤੋਂ ਦੂਰ ਨਹੀਂ ਜੇ ਹੋਏਗੀ। ਦੁਨੀਆਂ ਦੀ ਤਰੱਕੀ ਤਰੱਕੀ ਹੁੰਦੀ ਹੈ? ਕੁਝ ਦੁਨੀਆਂ ਦੀਆਂ ਤਰੱਕੀਆਂ ਤਾਂ ਗੁਰੂ ਰਾਮਦਾਸ ਮਹਾਰਾਜ ਆਖਦੇ, ਉਹ ਕਹਿੰਦੇ ਮੇਰੇ ਵੱਲ ਵੇਖ ਓਏ, ਮੇਰੇ ਵੱਲ ਵੇਖ। ਕੋਈ ਸਮਾਂ ਸੀ ਮੈਂ ਯਤੀਮ ਸਾਂ, ਕੋਈ ਸਮਾਂ ਸੀ ਮੈਨੂੰ ਕੁੰਗਣੀਆਂ ਵੇਚਣੀਆਂ ਪੈਂਦੀਆਂ ਸੀ, ਕੋਈ ਸਮਾਂ ਸੀ ਮੈਨੂੰ ਭੁੱਖੇ ਸੌਣਾ ਪੈਂਦਾ ਸੀ, ਗੁਰੂ ਅਮਰਦਾਸ ਮਹਾਰਾਜ ਨੇ ਮੇਰੀ ਬਾਂਹ ਫੜੀ, ਅੱਜ 1.5 ਲੱਖ ਬੰਦਾ ਇਸ ਦਰ ਤੋਂ ਲੰਗਰ ਛਕ ਜਾਂਦਾ। ਇਹ ਕਿਰਪਾ ਹੈ ਜੀ। ਹੁਣ ਇਹ ਦਿੱਤਾ ਕੀ? ਮਹਾਰਾਜ ਆਪਾਂ ਬਚਨ ਪੜ੍ਹਦੇ ਹਾਂ ਨਾ, ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕੋ। ਉਹ ਕਹਿਣ ਲੱਗੇ ਜਿਹੜੇ ਜਿਹੜੇ ਜੁੜੇ ਆ ਨਾ ਇਸ ਦਰ ਨਾਲ, ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਕਿਰਪਾ ਕਰਕੇ ਨਿਵਾਜਿਆ, ਕਦੇ ਪਾਉਣ ਵਾਸਤੇ ਕੱਪੜੇ ਵੀ ਨਹੀਂ ਸੀ, ਅੱਜ ਸਰਦੀਆਂ ਦੇ ਵਿੱਚ ਕੱਪੜਿਆਂ ਦਾ ਲੰਗਰ ਲਾਈ ਬੈਠੇ ਆ, ਉਹਨਾਂ ਕੋਲੇ ਖਾਣ ਨੂੰ ਪਦਾਰਥ ਨਹੀਂ ਸੀ, ਪਰ ਅੱਜ ਦੁੱਧਾਂ ਦੇ ਲੰਗਰ ਲਾਈ ਬੈਠੇ ਆ। ਗੁਰੂ ਨਾਨਕ ਜੀ, ਜੇ ਮੈਂ ਆਪਣੇ ਪਿਛੋਕੜ ਵੱਲ ਜਾਵਾਂ ਤਾਂ ਨਜ਼ਰ ਮਾਰਾਂਗਾ, ਸਾਡਾ ਤਾਂ ਖਾਣ ਦਾ ਨਹੀਂ ਭਖਾਰੀਆਂ ਦਾ ਸੀ। ਮਹਾਰਾਜ ਤੂੰ ਮੇਰੇ ਤੇ ਮਿਹਰ ਕੀਤੀ, ਤੁਸਾਂ ਸਾਡੀ ਬਾਂਹ ਫੜੀ, ਤੇ ਜਿੰਨਾ ਜਿੰਨਾ ਦੀ ਬਾਂਹ ਨਾਨਕ ਫੜ ਲਏਗਾ। ਜਿਵੇਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਾਂ ਸ਼ਹੀਦੀ ਦਿਹਾੜਾ ਮਨਾਇਆ ਨਾ, ਉਹ ਕਹਿੰਦੇ ਜਿੰਨਾ ਨਾਲ ਨਾਨਕ ਨੇ ਵਾਅਦਾ ਕਰ ਲਿਆ ਸਿਰ ਤੇ ਲਹਾ ਲਿਆ, ਪਰ ਆਪਣਾ ਵਾਅਦਾ ਨਹੀਂ ਜੀ ਉਸਨੇ ਮੋੜਿਆ, ਉਹਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ। ਮਹਾਰਾਜ ਕਹਿੰਦੇ ਹੋਰ ਦੁਨੀਆਂ ਦੇ ਕਿੱਧਰ ਕਿੱਧਰ ਨੂੰ ਤੁਰਿਆ ਫਿਰਨਾ? ਗੁਰਬਾਣੀ ਪੜ੍ਹ ਤੇ ਬੰਦੇ ਖੋਜ ਦਿਲ ਹਰ ਰੋਜ਼। ਮਹਾਰਾਜ ਕਹਿੰਦੇ ਉਹ ਬੰਦਿਆ, ਆਪਣੇ ਦਿਲ ਨੂੰ ਹਰ ਰੋਜ਼ ਖੋਜਣਾ ਕਰ, ਗੁਰਬਾਣੀ ਨੂੰ ਪੜ੍ਹ ਤੇ ਵਿਚਾਰ, ਤੇ ਯਾਦ ਰੱਖੀ ਫਿਰ ਪਰੇਸ਼ਾਨ। ਮਹਾਰਾਜ ਜੀ ਕਹਿਣ ਲੱਗੇ ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਤੈਨੂੰ ਆ ਦੁਨੀਆਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਦਿੱਕਤਾਂ ਨੇ ਉਹ ਨਹੀਂ ਰਹਿ ਜਾਣੀਆਂ।
ਇਹ ਜੋ ਦੁਨੀਆਂ ਸਿਹਰ ਮੇਲਾ, ਦਸਤਗੀਰੀ ਨਾਹੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਦਸਤਗੀਰੀ ਕਹਿੰਦੇ ਨੇ, ਦਸਤ ਕਹਿੰਦੇ ਨੇ ਹੱਥਾਂ ਨੂੰ, ਗੀਰੀ ਕਹਿੰਦੇ ਨੇ ਚੀਜ਼ ਕੋਈ ਹੱਥਾਂ 'ਚ ਫੜ ਲਈ ਜਾਏ। ਮਹਾਰਾਜ ਕਹਿੰਦੇ ਦੁਨੀਆਂ ਦੇ ਪਿੱਛੇ ਲੱਗ ਕੇ ਕਿਹਨੂੰ ਭੁੱਲਿਆ ਤੂੰ? ਗੁਰੂ ਨੂੰ ਭੁੱਲ ਗਿਆ। ਪਰ ਇੱਕ ਗੱਲ ਹੁਣ ਸੁਣ, ਜਿਸ ਦੁਨੀਆਂ ਦੇ ਪਿੱਛੇ ਲੱਗ ਕੇ ਸੱਚੇ ਘਰ ਨੂੰ ਤੂੰ ਭੁੱਲਿਆ, ਯਾਦ ਰੱਖੀਏ ਦੁਨੀਆਂ ਤਾਂ ਰੰਗ ਤਮਾਸ਼ਿਆਂ ਵਰਗੀ ਏ, ਦੁਨੀਆਂ ਤੇ ਫਾਲਤੂ ਏ। ਦੁਨੀਆਂ ਮਹਾਰਾਜ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ, ਅੰਦਰ ਜਾਵਣਾ। ਇਸ ਦੁਨੀਆਂ ਦੇ ਵਿੱਚ ਨਾਮ ਤੋਂ ਬਿਨਾਂ, ਸੇਵਾ ਤੋਂ ਬਿਨਾਂ ਜਿੰਨਾ ਕੁਝ ਤੂੰ ਕਮਾਇਆ ਸਾਰਾ ਕੁਝ ਇੱਥੇ ਰਹਿ ਜਾਣਾ। ਬਹੁਤਾ ਕੁਝ ਤੇ ਕੀ, ਬਹੁਤੀ ਉਦਾਹਰਨ ਤੇ ਕੀ, ਆਪਾਂ ਜਾਣੇ ਹੀ ਆ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ। ਲੋਕੀ ਜਿਸ ਸਰੀਰ ਤੇ ਮਾਣ ਕਰਦੇ ਆ ਨਾ, ਬਹੁਤਾ ਤੇ ਨਾਲ ਕੀ ਜਾਣਾ ਹੁੰਦਾ ਹੈ, ਜਿਸ ਸਰੀਰ ਤੇ ਬੰਦਾ ਮਾਣ ਕਰਦਾ ਇਹ ਹੱਡਾਂ ਨੂੰ ਵੀ ਲੋਕੀ ਫੁੱਲ ਕਹਿ ਕੇ ਚੁੱਕ ਲੈਂਦੇ ਆ, ਇਹਨੇ ਵੀ ਨਾਲ ਨਹੀਂ ਜਾਂਦੇ, ਹੋਰ ਕੀ ਨਾਲ ਜਾਏਗਾ। ਮਹਾਰਾਜ ਕਹਿੰਦੇ ਇਹ ਜੋ ਦੁਨੀਆਂ ਸਿਹਰ ਮੇਲਾ, ਇਹ ਤੇ ਕਹਿੰਦੇ ਜਾਦੂ ਤਮਾਸ਼ਿਆਂ ਵਰਗੀ ਦੁਨੀਆਂ, ਇਹਦੇ ਵਿੱਚੋਂ ਕੁਝ ਹੱਥ ਨਹੀਂ ਆਉਣਾ। ਮਹਾਰਾਜ ਜੀ ਕਹਿੰਦੇ ਦਸਤਗੀਰੀ ਨਾ ਹੈ, ਇਹ ਦੁਨੀਆਂ ਨੂੰ ਭਾਵੇਂ ਸਾਰੀ ਨੂੰ ਜਿੱਤ ਲੈ, ਸਾਰੀ ਨੂੰ ਆਪਣੇ ਕਦਮਾਂ 'ਚ ਵਿਛਾ ਲੈ, ਪਰ ਯਾਦ ਰੱਖੀਂ ਇਸ ਦੁਨੀਆਂ ਦੀ ਮਿੱਟੀ ਵਿੱਚੋਂ ਇੱਕ ਕਿਣਕਾ ਵੀ ਤੇਰੇ ਨਾਲ ਨਹੀਂ ਜਾਏਗਾ।
ਰਹਾਓ
ਬੰਦ ਦੇ ਅੰਦਰ ਠਹਿਰਾਓ, ਦੇ ਕਰਕੇ ਸਤਿਗੁਰੂ ਕਿਰਪਾ ਕਰ ਰਹੇ ਹੈ।
ਦਰੋਕ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਪਕਾਹੇ।
ਮਹਾਰਾਜ ਜੀ ਕਹਿਣ ਲੱਗੇ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਨਾ ਤੇ ਚਿੱਤ 'ਚ ਵਸਾ ਲੈਣਾ, ਤੇਰੇ ਮਨ ਨੂੰ ਧਰਵਾਸਾ ਦੇਗੀ, ਠਹਿਰਾਓ ਦੇਗੀ। ਪਰ ਮਹਾਰਾਜ ਕਹਿੰਦੇ ਗੁਰਬਾਣੀ ਸੱਚ ਨੂੰ ਪੜ੍ਹਨ ਦੀ ਥਾਂ ਤੇ ਦਰੋਗ ਹੀ ਪੜ੍ਹੀ ਜਾਂਦੇ ਆ, ਝੂਠ ਹੀ ਪੜ੍ਹੀ ਜਾਂਦੇ ਆ। ਕਹਿੰਦੇ ਝੂਠ ਦੀ ਸੋਝੀ ਕਰਕੇ ਉਹਨੂੰ ਸੱਚ ਮੰਨ ਕੇ ਫਿਰ ਕਰਦੇ ਕੀ ਆ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਬਾਦ ਬਕਾਹੇ ਕਹਿੰਦੇ ਨੇ ਫਾਲਤੂ ਦੀ ਵਿਚਾਰ ਚਰਚਾ, ਜਿਹਦੇ ਵਿੱਚੋਂ ਨਿਕਲਣਾ ਕੁਝ ਨਹੀਂ, ਭਾਵੇਂ ਸਾਰਾ ਦਿਨ ਲੱਗੇ ਰਹੋ। ਜਿਵੇਂ ਆਪਾਂ ਬਾਣੀ 'ਚੋਂ ਬਚਨ ਪੜ੍ਹਦੇ ਹਾਂ ਨਾ, ਉਹ ਕਹਿੰਦੇ ਜੇ ਤੇ ਤੂੰ ਭਾਈ ਦੁੱਧ ਨੂੰ ਮਥੇਗਾ, ਦੁੱਧ ਨੂੰ ਮਥੇਗਾ ਕੋਈ ਪਦਾਰਥ ਨਿਕਲ ਸਕਦਾ, ਪਾਣੀ ਨੂੰ ਮਥੇਗਾ ਕੀ ਨਿਕਲੇਗਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪਾਣੀ ਮਥੇਗਾ ਤੇ ਬਾਅਦ ਦੇ ਵਿੱਚ ਕੀ ਰਹਿ ਜਾਣਾ, ਭਾਵੇਂ 24 ਘੰਟੇ ਪਾਣੀ ਮਥੀ ਜਾਈ, ਪਾਣੀ ਦੇ ਵਿੱਚੋਂ ਪਾਣੀ ਹੀ ਨਿਕਲੇਗਾ, ਕੁਛ ਨਹੀਂ ਨਿਕਲਣਾ। ਇਹ ਦਰੋਗ ਦੀ ਜਿਹੜੀ ਗੱਲ ਹੈ, ਝੂਠ ਦੀ ਜਿਹੜੀ ਗੱਲ ਹੈ, ਇਹਦੀ ਭਾਵੇਂ ਜਿੰਨੀ ਮਰਜ਼ੀ ਵਿਚਾਰ ਕਰੀ ਜਾਈ, ਤੈਨੂੰ ਲੱਗੇ ਕਿ ਸ਼ਾਇਦ ਖੌਰੇ ਮੈਂ ਆਪਣਾ ਜੀਵਨ ਸਫਲਾ ਕਰ ਲਿਆ, ਪਰ ਅੰਤ ਵੇਲਾ ਜਦੋਂ ਆਏਗਾ ਤੈਨੂੰ ਪਤਾ ਲੱਗੇਗਾ ਝੂਠ ਦੀ ਵਿਚਾਰ ਕਰਦਿਆਂ ਮੈਂ ਪਾਣੀ ਮਥੀ ਗਿਆ ਅਤੇ ਨਿਕਲਿਆ ਵਿੱਚੋਂ ਕੁਝ ਨਹੀਂ। ਪਰ ਜੇ ਤੂੰ ਗੁਰਬਾਣੀ ਦੀ ਵਿਚਾਰ ਕਰੇਗਾ, ਜੇ ਤੂੰ ਇਸ ਸੱਚ ਦੇ ਬੋਲਾਂ ਨਾਲ ਜੁੜੇਗਾ, ਤੈਨੂੰ ਪਤਾ ਲੱਗੇਗਾ ਹਮ ਆਦਮੀ ਹਾਂ ਇੱਕਦਮੀ। ਮਹਾਰਾਜ ਕਹਿੰਦੇ ਤੈਨੂੰ ਇਹ ਜਦੋਂ ਪਤਾ ਲੱਗ ਗਿਆ, ਕਿਸ ਕੋਈ ਆਪਣੇ ਚਿੱਤ 'ਚ ਮਨ ਵਸਾ, ਗੱਲ ਵਸਾਏ ਅਤੇ ਸੱਚ ਕਰਕੇ ਜਾਣੇ, ਫਿਰ ਦੁਨੀਆਂ ਦੀਆਂ ਫਿਕਰਾਂ ਥੋੜ੍ਹੀ ਰਹਿ ਜਾਣੀਆਂ। ਵੀ ਜੇ ਪਤਾ ਲੱਗੇ ਜੀ ਮੈਂ ਆਉਂਦੇ 5-7 ਮਿੰਟਾਂ ਨੂੰ ਫਨਾ ਹੋ ਜਾਣਾ, ਖਤਮ ਹੋ ਜਾਣਾ, ਫਿਰ ਤਾਂ ਬੰਦਾ ਆਹੀ ਆਖੇਗਾ ਨਾ, ਆ 5-7 ਮਿੰਟ ਹੀ ਹੈ ਮੇਰੇ ਕੋਲ, ਮੈਂ ਜਪ ਲਵਾਂ, ਵਾਹਿਗੁਰੂ 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 ਵਾਹਿਗੁਰੂ। ਜੇ ਬੰਦੇ ਨੂੰ ਪਤਾ ਹੋਵੇ, ਸੱਚ ਦੀ ਸੋਝੀ ਹੋ ਜਾਏ, ਉਹਨੂੰ ਪਤਾ ਲੱਗ ਜਾਂਦਾ ਤੇ ਫਿਰ ਉਹ ਦਰੋਗ ਦੇ ਵਿੱਚ ਨਹੀਂ ਪੈਂਦਾ, ਉਹ ਝੂਠ ਦੀਆਂ ਗੱਲਾਂ 'ਚ ਨਹੀਂ ਪੈਂਦਾ। ਮਹਾਰਾਜ ਜੀ ਕਹਿੰਦੇ ਇਹਨਾਂ ਦੀ ਵਿਚਾਰ, ਝੂਠ ਦੀ ਵਿਚਾਰ ਨੂੰ ਛੱਡ ਦੇਣਾ ਕਰ।
ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੇ।
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਤੈਨੂੰ ਹੋਰ ਦੱਸ ਦਈਏ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੇ। ਮਹਾਰਾਜ ਕਹਿੰਦੇ ਝੂਠ ਦੀ ਵਿਚਾਰ ਵੀ ਛੱਡ ਦੇ, ਔਰ ਇਹ ਵੀ ਚਿੱਤ ਦੇ ਵਿੱਚ ਵਿਚਾਰਨਾ ਛੱਡ ਦੇ ਵੀ ਖੌਰੇ ਰੱਬ ਪਰਮੇਸ਼ਰ ਪਤਾ ਨਹੀਂ ਕਿੱਥੇ ਰਹਿੰਦਾ, ਹੋਰ ਥਾਂ 'ਤੇ ਹੀ ਰਹਿੰਦਾ। ਮਹਾਰਾਜ ਨੇ ਤਾਂ ਦਰਸਾਇਆ, ਬਾਣੀ ਵਿੱਚ ਦੱਸਿਆ। ਮਹਾਰਾਜ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜਿਵੇਂ ਆਪਣੇ ਦਿਨ ਨੂੰ ਆਪਣੇ ਘਰ ਨੂੰ ਫਰੋਲਾਂਗੇ ਨਾ, ਕਈ ਵਾਰੀ ਬੰਦਾ ਪਤਾ ਕੀ ਕਹਿੰਦਾ, ਮੈਂ ਅੱਜ ਫਲਾਣਾ ਸਮਾਨ ਫਰੋਲਿਆ ਅਤੇ ਉਹਦੇ ਵਿੱਚੋਂ ਆਹ ਚੀਜ਼ ਨਿਕਲ ਆਈ, ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਇੱਥੇ ਰੱਖੀ ਹੈ। ਬੰਦੇ ਆਪਣੇ ਦਿਲ ਨੂੰ ਫਰੋਲਣਾ ਕਰ, ਆਪਣੇ ਦਿਲ ਨੂੰ ਟੋਟੋਲਣਾ ਕਰ, ਤੇ ਇੱਕਦਮ ਤੂੰ ਕਹੇਗਾ ਗੁਰਬਾਣੀ ਪੜ੍ਹ ਪੜ੍ਹ ਕੇ, ਜਦੋਂ ਆਪਣੇ ਚਿੱਤ ਨੂੰ ਫਰੋਲੇਗਾ ਤੂੰ ਆਖੇਗਾ ਪਰਮੇਸ਼ਰ ਜੀ ਤੁਸੀਂ ਹਿਰਦੇ 'ਚ ਹੀ ਹੋ, ਮੈਂ ਕਿਤੇ ਹੋਰ ਲੱਭਦਾ ਰਹਿ ਗਿਆ। ਬਾਬਾ ਫਰੀਦ ਸਾਹਿਬ ਕਹਿੰਦੇ ਜੰਗਲ ਜੰਗਲ ਕਿਆ ਭਵੈ, ਜੰਗਲ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੁੰਡੇ। ਉਹ ਤੂੰ ਆਖੇਗਾ ਜਦੋਂ ਆਪਣੇ ਹਿਰਦੇ ਨੂੰ ਫਰੋਲਿਆ ਨਾ, ਤੂੰ ਕਹੇਗਾ ਰੱਬ ਜੀ ਮੈਂ ਹੋਰ ਹੀ ਕਿਤੇ ਲੱਭਦਾ ਰਹਿ ਗਿਆ, ਅਸਲ ਵਿੱਚ ਸਭ ਕੁਛ ਘਰ ਮੈਂ, ਬਾਹਰ ਨਾਹੀਂ, ਬਾਹਰ ਟੋਲਾ, ਸੋ ਭਰਮ ਭੁਲਾਹੀ ਨਿਰੰਕਾਰ ਅਕਾਲ ਪੁਰਖ ਅੰਦਰ ਹੀ ਵਸ ਰਿਹਾ ਹੈ।
ਅਸਮਾਨ ਮਿਆਨੇ ਲਹੰਗ ਦਰੀਆਂ, ਗੁਸਲ ਕਰਦਨ ਬੂਦ।
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਕਹਿੰਦੇ ਨੇ ਗੁਸਲ, ਗੁਸਲ ਕਹਿੰਦੇ ਨੇ ਇਸ਼ਨਾਨ ਕਰਨ ਨੂੰ। ਮਹਾਰਾਜ ਕਹਿੰਦੇ ਨਿਰੰਕਾਰ ਕਿਤੇ ਹੋਰ ਨਹੀਂ ਹੈ, ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ। ਕਹਿੰਦੇ ਰੱਬ ਦੀਆਂ ਮਿਹਰਾਂ ਦਾ, ਰੱਬ ਦੀ ਕਿਰਪਾ ਦਾ, ਰੱਬ ਦੇ ਦਰਸ਼ਨਾਂ ਦਾ ਦਰਿਆ ਠਾਠਾਂ ਮਾਰਦਾ ਤੇਰੇ ਹਿਰਦੇ ਚ ਵਸ ਰਿਹਾ, ਠਾਠਾਂ ਮਾਰ ਰਿਹਾ ਤੇਰੇ ਹਿਰਦੇ ਚ। ਪਰਮੇਸ਼ਰ ਦੀ ਰਹਿਮਤ ਦਾ ਦਰਿਆ, ਉਹ ਗੱਲ ਵੱਖਰੀ ਸਾਨੂੰ ਪਤਾ ਹੀ ਨਹੀਂ, ਉਹ ਗੱਲ ਵੱਖਰੀ ਹੈ ਸਾਨੂੰ ਪਤਾ ਨਹੀਂ। ਜਿਵੇਂ ਬਹੁਤ ਸੰਗਤ ਨਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਆਉਂਦੀ ਹੈ, ਇਹ ਗੱਲ ਆਪਣੇ ਸਾਰਿਆਂ ਤੇ ਕਈ ਵਾਰ ਲਾਗੂ ਹੋ ਜਾਂਦੀ ਹੈ। ਬਹੁਤਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਹੁੰਦਾ ਵੀ ਇਸ ਚੁਗਿਰਦੇ ਦੇ ਵਿੱਚ ਵੀ ਕਈ ਅਸਥਾਨ ਹੈ ਜਿਹੜੇ ਉਸ ਸਮੇਂ ਨੂੰ ਮੁੱਖ ਰੱਖ ਕੇ ਇਤਿਹਾਸ ਦੇ ਨਾਲ ਜੁੜੇ ਹੋਏ ਹੈ, ਭਾਵੇਂ ਉਹ ਬਾਬਾ ਦੀਪ ਸਿੰਘ ਸਾਹਿਬ ਦਾ ਸਥਾਨ ਹੈ, ਭਾਵੇਂ ਉਹ ਬੇਰੀ ਸਾਹਿਬ ਹੈ, ਜਿਹੜੇ ਵੀ ਅਸਥਾਨ ਹੈ, ਸਾਨੂੰ ਉਸ ਚੀਜ਼ ਦਾ ਪਤਾ ਹੈ, ਸਾਨੂੰ ਉਸ ਗੱਲ ਦਾ ਪਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ। ਤੂੰ ਐਵੇਂ ਕਿਤੇ ਹੋਰ ਲੱਭਣਾ ਫਿਰਨਾ ਹੈ ਨਾ, ਜਦੋਂ ਤੂੰ ਆਪਣੇ ਅੰਦਰ ਚ ਝਾਤ ਮਾਰੀ ਤੇ ਤੈਨੂੰ ਪਤਾ ਲੱਗੇਗਾ ਪਰਮੇਸ਼ਰ ਦੀ ਕਿਰਪਾ ਦੇ ਦਰਿਆ ਦੀਆਂ ਛੱਲਾਂ ਤਾਂ ਮੇਰੇ ਅੰਦਰ ਹੀ ਵੱਜਦੀਆਂ ਪਈਆਂ ਨੇ, ਉਹ ਤਾਂ ਮੇਰੇ ਅੰਦਰ ਹੀ ਆ। ਤੇ ਮਹਾਰਾਜ ਕਹਿੰਦੇ ਜਦੋਂ ਇਹ ਪਤਾ ਲੱਗੇਗਾ ਫਿਰ ਕਰੇਗਾ ਕਿ ਗੁਸਲ ਕਰਦਨ ਬੂਦ, ਉਹ ਦਰਿਆਈ ਛੱਲਾਂ ਦੇ ਵਿੱਚ ਇਸ਼ਨਾਨ ਕਰੀ, ਭਾਵ ਕਿ ਉਹਨਾਂ ਦਾ ਆਨੰਦ ਲਈ ਔਰ ਨਿਰੰਕਾਰ ਦੇ ਦਰਸ਼ਨ ਕਰ ਲਈ।
ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ।
ਤੇ ਮਹਾਰਾਜ ਨੂੰ ਕਹੀਏ ਵੀ ਮਹਾਰਾਜ ਸਾਨੂੰ ਤੇ ਵਿੰਦਾ ਕੋਈ ਨਹੀਂ, ਤੁਸੀਂ ਕਹਿੰਦੇ ਹੋ ਅੰਦਰ ਹੈ, ਤੁਸੀਂ ਕਹਿੰਦੇ ਹੋ ਤੇਰੇ ਅੰਦਰ ਵੱਸਦਾ, ਤੇਰੇ ਸਾਹਮਣੇ ਵਾਲੇ ਦੇ ਅੱਖਾਂ ਦੇ ਵਿੱਚ ਪਰਮੇਸ਼ਰ ਹੈ, ਪਰ ਸਾਨੂੰ ਕਿਉਂ ਨਹੀਂ ਨਜ਼ਰੀ ਪੈਂਦਾ? ਮਹਾਰਾਜ ਕਹਿੰਦੇ ਤੇਰੀ ਨਾ ਨਿਗਾਹ ਘਟ ਗਈ, ਤੇਰੀ ਨਿਗਾਹ 'ਚ ਫਰਕ ਪੈ ਗਿਆ। ਹੁਣ ਆਪਾਂ ਕਹੀਏ ਵੀ ਹੁਣ ਮੇਰੀ 60 ਸਾਲ ਦੀ ਉਮਰ ਹੋ ਗਈ ਹੈ, ਪਹਿਲਾਂ ਮੈਂ ਬੜੇ ਕਸੀਦੇ ਬੁਣੇ ਆ, ਬੜੀਆਂ ਸੂਈਆਂ ਧਾਗੇ ਪਾਏ ਆ, ਅਤੇ ਹੁਣ ਪਤਾ ਕੋਈ ਨਹੀਂ ਲੱਗਦਾ, ਅੱਖਾਂ 'ਤੇ ਉਹੀ ਹੈ। ਹੁਣ ਡਾਕਟਰ ਤਾਂ ਇਹ ਵੀ ਕਹੇਗਾ ਨਾ, ਸੱਜਣ ਜੀ ਬੁਢੇਪੇ ਕਰਕੇ ਚਿੰਤਾ ਨਾ ਕਰੋ, ਫਿਕਰ ਨਾ ਕਰੋ, ਉਮਰ ਜਿਹੜੀ ਹੈ ਉਹ ਜਿਹੜੀ ਵੱਧ ਗਈ ਹੈ, ਅੱਖਾਂ ਦੀ ਜੋਤ ਘੱਟ ਗਈ ਹੈ, ਇਹਦਾ ਵੀ ਇਲਾਜ ਹੈ, ਚਸ਼ਮੇ ਲਾਓ ਅਤੇ ਪਹਿਲਾਂ ਵਰਗੇ ਹੋ ਜਾਓਗੇ, ਚਸ਼ਮੇ ਲਾਓ ਤੇ ਨਿਗਾਹ ਪਹਿਲਾਂ ਵਰਗੀ ਬਣ ਜਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਇੰਨਾ ਝੂਠ ਵਰਤ ਲਿਆ, ਇੰਨਾ ਆਪਣੀ ਜਵਾਨੋਂ ਕੁਫਰ ਤੋਲ ਲਿਆ, ਇੰਨਾ ਦੁਨੀਆਂ ਦੀਆਂ ਗੱਲਾਂ 'ਚ ਗਲਤਾਨ ਹੋ ਗਿਆ, ਤੇਰੇ ਅੰਦਰ ਦੀ ਨਿਗਾਹ ਘੱਟ ਗਈ, ਤੇਰੇ ਹਿਰਦੇ ਦੀ ਨਿਗਾਹ 'ਚ ਫਰਕ ਪੈ ਗਿਆ। ਪਹਿਲਾਂ ਤੈਨੂੰ ਜਦੋਂ ਤੂੰ ਗਰਭਕਾਲ ਵਿੱਚ ਸੀ ਨਾ, ਮਹਾਰਾਜ ਬਚਨ ਕਰਦੇ ਕਹਿੰਦੇ ਜਦੋਂ ਤੂੰ ਗਰਭਕਾਲ ਦੇ ਵਿੱਚ ਸੀ ਨਾ, ਉਸ ਵੇਲੇ ਤੇਰੀ ਨਿਗਾਹ ਇੰਨੀ ਤੇਜ਼ ਸੀ ਕਿ ਤੂੰ ਗਰਭਕਾਲ 'ਚ ਪੁੱਠਾ ਲਟਕਿਆ ਹੋਇਆ ਵੀ ਜਵਾਨੋਂ ਜਪਦਾ ਸੀ ਸਤਨਾਮ ਸ਼੍ਰੀ, ਤੂੰ ਉੱਥੇ ਜਪ ਰਿਹਾ ਸੀ ਕਿਉਂਕਿ ਨਿਰੰਕਾਰ ਤੈਨੂੰ ਨਜ਼ਰੀ ਪੈ ਰਿਹਾ ਸੀ। ਮਹਾਰਾਜ ਕਹਿੰਦੇ ਜੀਅਰਾ ਹਰ ਕੇ ਗੁਣਾ ਗਾਓ, ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੇ ਗੁਣ ਗਾ। ਇੱਥੇ ਇੱਕ ਮਹਾਰਾਜ ਹੋਰ ਪੰਕਤੀ ਕਹਿੰਦੇ ਕਹਿੰਦੇ ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਕਹਿੰਦੇ ਜਦੋਂ ਤੋਂ ਤੂੰ ਉੱਥੋਂ ਆਇਆ ਨਾ, ਗਰਭ 'ਚੋਂ ਨਿਕਲਿਆ, ਤੈਨੂੰ ਬਾਹਰ ਦੀ ਵਾਹ ਐਸੀ ਲੱਗੀ, ਹਵਾ ਐਸੀ ਲੱਗੀ, ਸਭ ਤੋਂ ਪਹਿਲਾਂ ਨਿਰੰਕਾਰ ਨੂੰ ਭੁੱਲਿਆ ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਉੱਥੋਂ ਭੁੱਲਿਆ ਅਤੇ ਪਹਿਲਾ ਪਿਆਰ ਲੱਗਾ ਥਣ ਦੁੱਧ। ਹੁਣ ਉਹ ਆਪਣੀਆਂ ਅੱਖਾਂ ਦੇ ਉੱਤੇ ਭਾਵਨਾ ਦੇ ਚਸ਼ਮੇ ਜਦੋਂ ਲਾਏਗਾ ਨਾ, ਤੇ ਤੈਨੂੰ ਸਭ ਥਾਂ ਦੇ ਉੱਪਰ ਨਿਰੰਕਾਰ ਨਜ਼ਰੀ ਪਏਗਾ।
ਅੱਲਾਹ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ।
ਸ਼ੱਕ ਜਿਹੜਾ ਹੈ ਉਹ ਦੁਨੀਆਂ ਦੇ ਭਾਵੇਂ ਕਿਸੇ ਰਿਸ਼ਤੇ ਦੇ ਵਿੱਚ ਹੋ ਜਾਏ, ਸੱਚ ਕਰਕੇ ਜਾਣਿਓ ਚੰਗੇ ਤੋਂ ਚੰਗੇ ਰਿਸ਼ਤਿਆਂ ਨੂੰ ਖੰਡਾ ਕੇ ਰੱਖ ਦਿੰਦੀ ਹੈ ਸ਼ੱਕ ਦੀ ਜਿਹੜੀ ਭੈੜੀ ਆਦਤ ਹੈ। ਹੁਣ ਜੇ ਬੰਦੇ ਨੂੰ ਸ਼ੱਕ ਰੱਬ 'ਤੇ ਹੋ ਜਾਏ ਵੀ ਰੱਬ ਹੈ ਕਿ ਨਹੀਂ, ਮੈਂ ਤੇ ਅਰਦਾਸਾਂ ਪਿਆ ਕਰਨਾ, ਬੇਨਤੀਆਂ ਪਿਆ ਕਰਨਾ, ਇੰਨੀ ਬਾਣੀ ਪੜ੍ਹਦਾ, ਬਹੁਤ ਕੁਝ ਮੰਦਿਆਂ ਦੇ ਮਨ ਵਿੱਚ ਚੱਲਦਾ, ਮਹਾਰਾਜ ਜੀ ਕਹਿਣ ਲੱਗੇ ਤੇਰੇ 'ਚ ਹੀ ਕੋਈ ਕਮੀ ਹੋ ਸਕਦੀ ਹੈ, ਕਿਉਂਕਿ ਅੱਲਾਹ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਕਹਿੰਦੇ ਰੱਬ ਤਾਂ ਸੱਚਾ ਹੀ ਹੋਏ, ਰੱਬ ਨਹੀਂ, ਰੱਬ ਨੂੰ ਤੇਰੀ ਨਜ਼ਰ ਪਹਿਚਾਣੇ ਨਾ ਪਹਿਚਾਣੇ ਤੂੰ ਇਹ ਥੋੜ੍ਹਾ ਕਹਿ ਸਕਦਾ ਵੀ ਰੱਬ ਹੈ ਨਹੀਂ। ਰੱਬ ਤੇ ਅੱਜ ਵੀ ਸੱਚਾ, ਕੱਲ੍ਹ ਵੀ ਸੱਚਾ, ਆਉਣ ਵਾਲੇ ਕੱਲ੍ਹ 'ਚ ਵੀ ਸੱਚਾ। ਮਹਾਰਾਜ ਮਾਰੂ ਸੋਲਿਆਂ 'ਚ ਬਚਨ ਕਹਿੰਦੇ ਕਹਿੰਦੇ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏਂਦਾ। ਕਹਿੰਦੇ ਤੂੰ ਅੱਜ ਦੀ ਗੱਲ ਕਰਦਾ, ਕਹਿੰਦੇ ਜਦੋਂ ਇਹ ਸੂਰਜ ਨਹੀਂ ਸੀ, ਚੰਦ ਨਹੀਂ ਸੀ, ਧਰਤੀ ਨਹੀਂ ਸੀ, ਤਾਰੇ ਨਹੀਂ ਸੀ, ਕੁਝ ਵੀ ਨਹੀਂ ਸੀ ਪਰਮੇਸ਼ਰ ਤੇ ਉਸ ਵੇਲੇ ਵੀ ਸੀ। ਆਪਾਂ ਪੜ੍ਹਦੇ ਹਾਂ, ਪੜ੍ਹੋ ਪਿਆਰ ਨਾਲ। ਮਹਾਰਾਜ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਦੁਨੀਆਂ ਮਿਟ ਜਾਏਗੀ, ਦੁਨੀਆਂ ਦੀ ਹਸਤੀ ਖਤਮ ਹੋ ਜਾਏਗੀ, ਪਰ ਨਿਰੰਕਾਰ ਸਦਾ ਕਾਇਮ ਰਹਿਣ ਵਾਲਾ ਹੈ। ਇਸ ਕਰਕੇ ਸ਼ੱਕ ਨਾ ਕਰੀ, ਸ਼ੱਕ ਤੇ ਨਾਲੇ ਤਾਂ ਕਰ ਜੇ ਰੱਬ ਦੇ ਮੁਕਾਬਲੇ ਦੂਜਾ ਕੋਈ ਹੋਵੇ। ਮਹਾਰਾਜ ਕਹਿੰਦੇ ਉਹਨੇ ਮੇਰਾ ਪੰਜ ਤੱਤ ਕਰਕੇ ਦੇਈ ਬਣਾਈ, ਕੋਈ ਛੇਵਾਂ ਕਰੋ ਜੇ ਕੁਛ ਕੀਤਾ ਹੋਵੇ, ਜੇ ਕਿਸੇ 'ਚ ਤਾਕਤ ਹੈ ਛੇਵਾਂ ਤੱਤ ਬਣਾ ਕੇ ਦਿਖਾਓ। ਅੱਲਾਹ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਮੈਂ ਸ਼ੱਕ ਤਾਂ ਕਰਾਂ ਜੇ ਦੂਜਾ ਹੋਰ ਕੋਈ ਹੋਵੇ ਜੀ।
ਕਬੀਰ ਕਰਮ ਕਰੀ ਮਕਾ ਉਹ ਕਰੈ ਜਾਣੈ ਸੋਏ।
ਤੇ ਮਹਾਰਾਜ ਸਾਹਿਬ ਭਗਤ ਕਬੀਰ ਸਾਹਿਬ ਦੋਵੇਂ ਹੱਥ ਜੋੜ ਕੇ ਜਿਕਣਾ ਬੇਨਤੀ ਕਰਦੇ ਹੁੰਦੇ ਆ ਨਾ, ਆਪਾਂ ਬਚਨ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ। ਮਹਾਰਾਜ ਕਹਿੰਦੇ ਆ ਆਹ ਜਿਹੜੀ ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਇਹ ਰੱਬ ਦਾ ਨਾਮ ਜਪਣ ਵਾਸਤੇ ਮਿਲੀ ਹੈ, ਸਾਰਾ ਕੁਝ ਮਹਾਰਾਜ ਦੱਸ ਦਿਆ, ਵਰ ਕਾਜ ਤੇਰਾ ਕਿਤੇ ਨਾਕਾਮ। ਫਿਰ ਅਖੀਰ 'ਚ ਇੱਕ ਬੜਾ ਪਿਆਰਾ ਬਚਨ ਕਰਦੇ ਆ, ਮਹਾਰਾਜ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹਿੰਦੇ ਮੈਂ ਤੇ ਕੁਝ ਕੀਤਾ ਹੀ ਨਹੀਂ, ਨਾਮ ਮੈਂ ਨਹੀਂ ਜਪਿਆ, ਸਿਮਰਨ ਮੈਂ ਨਹੀਂ ਕੀਤਾ, ਭਾਉ ਭਗਤੀ ਮੈਂ ਨਹੀਂ ਕੀਤੀ, ਹਾਂ ਇੱਕ ਕੰਮ ਮੈਂ ਕਰ ਰਿਹਾ, ਦੋਵੇਂ ਹੱਥ ਜੋੜ ਕੇ ਤੇਰੇ ਚਰਨਾਂ 'ਚ ਅਰਦਾਸ ਕਰ ਰਿਹਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਹੁਣ ਤੇਰੇ ਚਰਨਾਂ 'ਚ ਬੇਨਤੀ ਕੀ ਹੈ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ। ਮਹਾਰਾਜ ਹੁਣ ਮੈਂ ਤੇਰੀ ਸ਼ਰਨ ਆ ਗਿਆ, ਰੱਖ ਲੈ ਮੈਨੂੰ। ਭਗਤ ਕਬੀਰ ਸਾਹਿਬ ਆਖਰੀ ਪੰਕਤੀ 'ਚ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਹੁਣ ਇਸ ਗੱਲ ਨੂੰ ਤਾਂ ਉਹ ਸਮਝ ਸਕਦਾ ਜਿਹਦੇ ਸਿਰ 'ਤੇ ਗੁਰੂ ਮੇਹਰਾਂ ਦਾ ਹੱਥ ਰੱਖਦਾ ਏ, ਉਹ ਸਮਝ ਜਾਏਗਾ। ਬਾਕੀਆਂ ਦੇ ਸਮਝ ਤੋਂ ਪਰੇ ਦੀ ਗੱਲ ਹੈ, ਜਿਨ੍ਹਾਂ ਸੰਸਾਰ 'ਚ ਧਿਆਨ ਲਾਇਆ ਉਹ ਨਹੀਂ ਸਮਝ ਸਕਣਗੇ, ਜਿਨ੍ਹਾਂ ਨਿਰੰਕਾਰ ਦੇ ਚਰਨਾਂ 'ਚ ਧਿਆਨ ਲਾਇਆ ਔਰ ਜਵਾਨੋ ਜਪਣਗੇ ਉਹ ਸਮਝ ਲੈਣਗੇ। ਜਿਹੜੇ ਜਵਾਨੋ ਆਖਣਗੇ ਵਾਹਿਗੁਰੂ 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 ਵਾਹਿਗੁਰੂ, ਜਿਹੜੇ ਜਪਣਗੇ ਉਹ ਸਮਝ ਲੈਣਗੇ, ਉਹਨਾਂ 'ਤੇ ਪਰਮੇਸ਼ਰ ਕਿਰਪਾ ਕਰ ਦੇਗਾ। ਨਿਰੰਕਾਰ ਮਿਹਰ ਕਰਨ, ਸਤਿਗੁਰੂ ਮਿਹਰ ਕਰਨ, ਇੱਕ ਇਹ ਸੁਣੇ ਬਚਨ ਸਾਡੇ ਚਿੱਤ ਹਿਰਦੇ ਦੇ ਵਿੱਚ ਵਸ ਜਾਣ, ਸਤਿਗੁਰੂ ਦਇਆ ਕਰਕੇ ਇਹ ਹਾਜ਼ਰੀ ਆਪਣੇ ਮੁਬਾਰਕ ਚਰਨਾਂ ਵਿੱਚ ਪ੍ਰਵਾਨ ਕਰ ਲੈਣ। ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਜੀ ਨੇ ਹਾਜ਼ਰੀਆਂ ਬਖਸ਼ ਕਰਕੇ ਕਿਰਤਾਰਥ ਕੀਤਾ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਔਰ ਮਾਣਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਤਹਿ ਦਿਲੋਂ ਧੰਨਵਾਦ, ਜਿੰਨਾ ਸਮਾਂ ਸਬੱਬ ਬਖਸ਼ ਕਰਕੇ ਨਿਵਾਜਿਆ। ਉਹ ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਅੱਲਾਹ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।